भाई साहब भाई गुरदास जी काशी विच बनारस विच गुरु साहब जी दे दर्शनां दी कांखा अपने हिरदे च रखदे ने। तीव्र प्यास है गुरु साहब जी नूं मिलन दी, सतगुरु जी दे दर्शनां दी। गुरमूर्त दा ध्यान धारण करके अनेक प्रकार दीआं बेनतियां गुरु पातशाह दे चरणां च भाई गुरदास साहब जी कर रहे ने। हे गरीब नवाज, हे दीना ते दया करन वाले दीन दयाल सतगुरु, मेरी बेनती सुनो, मेरे औगुणा नूं ना चितारो, मैनू अपने दर्शन दे के किरतार्थ करो। बहुत सारे कवित सवैये भाई गुरदास जी ने सतगुरां दे प्रेम दे रंग विच भेज के उचारण कीते हन। भाई गुरदास साहब दे अंदर दी प्रेम दी खिच छेवें पातशाह नूं पई है। दीवान विच बैठे हन, अचानक पुछण लगे, भाई गुरदास साहब किथे गए? दस के नहीं गए, पुछ के नहीं गए। बाबा बिधी चंद साहब कहण लगे, महाराज ये तां तुसीं जाणो, सतगुरु जी हाले चाहुंदे हन भी दो चार दिन होर उड़ीक लईए। पर मन इन्ना सतगुरां दा बेबल होया भाई गुरदास साहब दे प्रेम विच, मन कीता कि हुणे ही भाई गुरदास साहब जी नूं वापस सद लईए। क्योंकि जे भाई गुरदास जी दे अंदर गुरु प्रीत है तां छेवें पातशाह दे अंदर भी अपने सेवक दी प्रीत है। काशी विच भाई गुरदास साहब जी दा बहुत सन्मान ते सत्कार होया। सैकड़े परिवारां ने भाई गुरदास साहब जी दे पास आ के गुरसिखी धारण कीती। काशी दा राजा भी भाई गुरदास साहब दा मुरीद बन गया, सेवक हो गया। आओ मन बिरतियां एकाग्र करके गुरु पातशाह दा पवित्र इतिहास सरवण करिए। दिन दुनिया दे पातशाह श्री गुरु हरगोबिंद साहिब, मेरी पीरी दे मालक सतगुरां दे चरणां दा ध्यान अपने हिरदयां च तारदिआं, रसना नूं पवित्र करदिआं, समूह माई भाई आखो जी सतनाम
श्री वाहे गुरु साहिब जी।
सतनाम
श्री वाहे गुरु साहिब जी। दोहरा प्रेम महागुरदास को खेंच लीन गुरचीत।
भाई साहब भाई गुरदास साहब जी दे अंदर दे प्रेम ने छेवें पातशाह श्री गुरु हरगोबिंद साहब जी दे अंदर नूं खिच पाई है।
करियो त्यार तब मेवरो पुन परखन की रीत।
छेवें पातशाह ने उसे वक्त अपना एक मेवड़ा अरदासिया त्यार कीता। भाई गुरदास साहब जी नूं हुण दोबारा परखना चाहुंदे हन। पहलां परखिया है उदों भाई साहब जी काबल छड के कांशी पहुँच गए सन। हुण दोबारा परखण लगे ने कि सोना बारह बन्नी दा होया कि नहीं होया, किसी प्रकार की कोई साढ़े सेवक च कमी तो नहीं रह गई। उहदी परख करन वास्ते भाई गुरदास साहब जी की परख करन वास्ते धन गुरु हरगोबिंद साहब जी ने एक होर खेड वरताई है।
चौपाई लिखियो हुक्मनामा तब ऐसे।
छेवें पातशाह जी ने भाई गुरदास साहब जी दे नां ते हुक्मनामा लिखिया।
वर्णन करो सुनावो तैसे।
हुक्मनामे च की लिखिया सी? भाई साहब भाई संतोख सिंह जी कहिंदे, मैं वर्णन करदा ते सुणाउंदा हां कि हुक्मनामा की लिखिया है।
काशी ईश गुरु सिख सुनिए।
हुक्मनामा लिखिया काशी दे राजे प्रति, आख्या हे काशी दे राजा सुन तू गुरु का सिख है।
तो टिग चोर गुरु को जनिए।
हे काशी दे राजे तेरे कोल एक गुरु घर दा चोर है। महाराज जी ने हुक्मनामा लिखिया काशी दे राजे नूं, कहिंदे तेरे पास एक गुरु घर दा चोर जाणिया जांदा है।
बास करे काशी में होए।
काशी विच वसदा है, काशी विच निवास रखदा है।
खोजो दियो मुश्कां बंद सोए।
साडा वो चोर है ते ओदी खोज करो, ओनू लभ के ओदियां मुश्कां बन के साडे कोल भेजो। महाराज छेवें पातशाह जी ने बड़ा सख्ती भरिया हुक्मनामा लिखिया। ये भी भाई गुरदास जी की परख सी, वह राजे नूं लिख के भेजिया। जिहड़ा राजा भाई गुरदास जी का सेवक सी, उन्हां दा श्रद्धालु सी, महाराज जी कहिंदे उहदियां मुश्कां बन के साडे कोल भेजो।
नाम आए तिस को गुरदास,
उहदा नाम है गुरदास। यह भी लिख दिता सतगुरां ने, कहिंदे जिहड़ा उह गुरु घर दा चोर है उहदा नाम गुरदास है।
कर कै कैद पठो हम पास,
उहदियां मुश्कां बन के उहनूं कैद करके साडे कोल छेती नाल भेज दिओ।
तब होए गुर की खुशी बिसाला।
राजा जे तू साडा ये हुक्म पाले ते तेरे ते गुरु घर दियां खुशियां होणगियां।
खोजो चोर पठो तत्काल,
तत्काल इसे वक्त ही जदों ये हुक्मनामा पढ़े उसे वेले ही चोर दी भाल करियो ते उन्हूं भाल के लभ के साडे कोल भेज दियो।
लिए हुक्मनामा तब गए हो,
महाराज जी का हुक्मनामा एक मेवड़े सिख ने लिया, लैके वह मेवड़ा सिख हुक्मनामा कांशी नूं रवाना हो गया।
कांशीपुर में प्राप्त पयो,
कुछ दिनां च चल के वह मेवड़ा कांशी च बनारस च पहुंच गया।
सभा विखे जै हुतो महीप,
कांशी का राजा जिस सभा दे विच बैठा सी, इहदी सभा लगी हुई है कांशी दे राजे दी, बहुत सारे अहलकार वजीरे दी सभा दे विच बैठे हन।
तैठा पहुंचत पयो समीप,
मेवड़ा गुरु पातशाह जी दा हुक्मनामा लैके कांशी दे राजे दी सभा दे विच हाजर होया पहुंचया।
दियो हुक्मनामा नृपचीना,
राजे नूं हुक्मनामा दिता भी इह सतगुरां दा हुक्मनामा आया तेरे वास्ते। राजे ने हुक्मनामा सतगुरु जी का वेख्या,
कर सन्मान सीस तर लीना।
गुरदेव का हुक्मनामा जान के राजे ने बड़ा सन्मान किया और हुक्मनामा अपने सीस ते रख के उहदा अदब किया, सत्कार किया।
पठ कर सकल जान अहवाल,
हुक्मनामा खोल के पढ़िया, पढ़ के उहदे विच जिन्ना अहवाल लिखिया सी ओ राजे ने पढ़ के जानिया।
बूजी सभा सरब तिसकाल,
सारी सभा विचो राजा बोलिया ते पुछन लगा, सभा दे विच जिन्ने अफसर सी वजीर सी उना कोलों पुछन लगा।
गुर की वस्त कौन ले आवा,
कहिंदे भी लभो इत्थे गुरु घर दा कोई चोर आया ते कोई गुरु घर दी वस्तु चोरी करके लिया। हुण राजे दे दिमाग विच भी नहीं सी ये भी ये बचन भाई गुरदास साहब वास्ते लिखे है। राजा तो सोचता सी भी शायद कोई होर गुरदास नाम का बंदा आया होना इत्थे, जिहड़ा कोई गुरु घरों चोरी करके लिया होना वस्तु। तो राजा उस हिसाब नाल पुछदा, कहिंदा जी वेखो इत्थे केड़ा है चोर जिन्हें गुरु घर की कोई वस्तु चुराई है ते इत्थे आया है।
पुरी विखे होए है किस थावा,
जरूर जे गुरु साहब जी ने लिख के भेजिया है हुक्मनामा ते ओ चोर जरूर इत्थे कांशी विच नगरी विच ही होवेगा, ओदी भाल करो, ओनू लभो किथे है।
सब ने पन्यो ना अस को आयो,
ओ जिन्ने बैठे सी कहन लगे जी सानू तां इहदे बारे कोई खबर नहीं, ना ही कोई असी इदां दा कोई बंदा नवा आया वेख्या जिहड़ा पंजाब तो आया होवे गुरु साहब कोलों, सानू तां कोई इदां दा बंदा नहीं टकरिया।
जे आयो लियो नगर खुजायो,
कहिंदे जे आया होया किते लुक छिप के बैठा होया ते असी उहदी भाल कर लैने आ, लभ लैने आ नगर दे विच्चों, होवेगा इत्थे ही जे किते होया।
तब राजे डिंडम तैं फेरा,
उस वेले कांशी दे राजे ने पूरे बनारस दे विच टंडोरा पिटिया, डोंडी पिट्टी ये खबर देण वास्ते।
कै तल गुर चोर किन हीरा,
भी दसो भाई इत्थे कोई गुरु घर दा चोर आया जे किसे ने वेख्या होवे ओ राजे नूं आ के दसे, जेड़ा दसेगा उनू इनाम दिता जावेगा।
फिर ओ नगर सारी कह पायो,
सारे नगर दे विच कहिंदे लोक फिर के वेखण लगे, ਭਾਲ ਕਰਨ ਲੱਗੇ ਵੀ ਲੱਭੋ ਗੁਰੂ ਘਰ ਦਾ ਚੋਰ ਜਿਹੜਾ ਆਇਆ ਹੈ।
ਪੁਨ ਗੁਰਦਾਸ ਸਭਾ ਚੱਲ ਆਇਓ।
ਇਹਨੇ ਨੂੰ ਭਾਈ ਗੁਰਦਾਸ ਸਾਹਿਬ ਜੀ ਰਾਜੇ ਦੀ ਸਭਾ ਚ ਚੱਲ ਕੇ ਆਏ।
ਉਚਾਸਨ ਪਰ ਬੈਠ ਉਚਾਰੇ।
ਰਾਜੇ ਨੇ ਭਾਈ ਗੁਰਦਾਸ ਜੀ ਨੂੰ ਉੱਚੇ ਆਸਣ ਤੇ ਬਿਠਾਇਆ। ਆਪਣੇ ਤੋਂ ਉੱਚੇ ਆਸਣ ਤੇ ਭਾਈ ਸਾਹਿਬ ਦਾ ਅਦਬ ਕਰਕੇ ਬਿਠਾਉਂਦਾ ਸੀ। ਬਿਠਾ ਕੇ ਰਾਜੇ ਨੇ ਬੜੇ ਸਨਮਾਨ ਨਾਲ ਭਾਈ ਗੁਰਦਾਸ ਜੀ ਨੂੰ ਬੇਨਤੀ ਕੀਤੀ।
ਸਤਿਗੁਰ ਸ਼ਬਦ ਕਰਤ ਨਿਰਤਾਰੇ।
ਗੁਰੂ ਸਾਹਿਬ ਜੀ ਦੀ ਬਾਣੀ ਦੀ ਕੋਈ ਚਰਚਾ ਚੱਲੀ, ਭਾਈ ਗੁਰਦਾਸ ਸਾਹਿਬ ਜੀ ਕੋਲੋਂ ਰਾਜੇ ਨੇ ਕਿਸੇ ਸ਼ਬਦ ਦੇ ਅਰਥ ਸੁਣੇ।
ਭੋਗ ਪਰਿਓ ਨ੍ਰਿਪ ਪਨਿਓ ਪ੍ਰਸੰਗ।
ਭਾਈ ਗੁਰਦਾਸ ਜੀ ਨੇ ਕਥਾ ਕੀਤੀ। ਕੁਝ ਸਮਾਂ ਕਥਾ ਹੁੰਦੀ ਰਹੀ। ਜਦੋਂ ਭਾਈ ਸਾਹਿਬ ਨੇ ਕਥਾ ਦਾ ਭੋਗ ਪਾਇਆ, ਫਿਰ ਰਾਜੇ ਨੇ ਭਾਈ ਗੁਰਦਾਸ ਜੀ ਨੂੰ ਪੁੱਛਿਆ,
ਗੁਰ ਕੀ ਬਾਤ ਕਹੋ ਤੁਮ ਸੰਗ।
ਕਹਿਣ ਲੱਗਾ ਰਾਜਾ, ਭਾਈ ਸਾਹਿਬ ਜੀ, ਮਹਾਰਾਜ ਜੀ ਦਾ ਹੁਕਮਨਾਮਾ ਆਇਆ ਮੇਰੇ ਨਾਂ ਤੇ ਲਿਖ ਕੇ ਕਿ ਗੁਰੂ ਸਾਹਿਬ ਜੀ ਦੀ ਕੋਈ ਵਸਤੂ ਚੋਰੀ ਕਰਕੇ ਲਿਆਇਆ ਕੋਈ ਬੰਦਾ, ਤੇ ਸਤਿਗੁਰਾਂ ਨੇ ਹੁਕਮਨਾਮਾ ਭੇਜਿਆ ਕਿ ਰਾਜਾ ਤੇਰੇ ਕੋਲ ਇੱਥੇ ਗੁਰੂ ਘਰ ਦਾ ਚੋਰ ਆਇਆ, ਉਹਦੀਆਂ ਮੁਸ਼ਕਾਂ ਬੰਨ ਕੇ ਤੇ ਕੈਦ ਕਰਕੇ ਉਹਨੂੰ ਸਾਡੇ ਕੋਲ ਭੇਜ। ਭਾਈ ਸਾਹਿਬ ਜੀ, ਅਸੀਂ ਨਗਰ ਦੇ ਵਿੱਚ ਉਹਦੀ ਭਾਲ ਕਰ ਰਹੇ ਹਾਂ।
ਲੀਏ ਹੁਕਮਨਾਮਾ ਨਰ ਆਇਓ।
ਮਹਾਰਾਜ ਜੀ ਦਾ ਹੁਕਮਨਾਮਾ ਲੈ ਕੇ ਸਤਿਗੁਰਾਂ ਦਾ ਇੱਕ ਸੇਵਾਦਾਰ ਆਇਆ ਹੈ।
ਪਠਿਓ ਪ੍ਰਾਤ ਇਮ ਗੁਰ ਫੁਰਮਾਇਓ।
ਅੱਜ ਸਵੇਰੇ ਹੀ ਪਹੁੰਚਿਆ ਹੁਕਮਨਾਮਾ ਲੈ ਕੇ, ਤੇ ਗੁਰੂ ਪਾਤਸ਼ਾਹ ਨੇ ਉਹ ਹੁਕਮਨਾਮਾ ਫੁਰਮਾ ਕੇ ਭੇਜਿਆ।
ਚੋਰ ਹਮਾਰੋ ਇੱਕ ਤੁਮ ਪਾਸ।
ਮਹਾਰਾਜ ਜੀ ਕਹਿੰਦੇ ਆ, ਰਾਜਾ ਸਾਡਾ ਇੱਕ ਚੋਰ ਹੈ ਤੇਰੇ ਕੋਲ, ਤੇਰੀ ਨਗਰੀ ਵਿੱਚ ਰਹਿੰਦਾ ਹੈ।
ਆਏ ਬਸਿਓ ਆਖੇ ਗੁਰਦਾਸ।
ਉਹ ਇੱਥੇ ਆ ਕੇ ਤੇਰੀ ਨਗਰੀ ਚ ਵਸਦਾ ਤੇ ਉਹਦਾ ਨਾਮ ਗੁਰਦਾਸ ਹੈ।
ਤਿਸ ਕੀ ਮੁਸ਼ਕਾਂ ਬੰਦ ਪਠਾਵੋ।
ਉਹਦੀਆਂ ਮੁਸ਼ਕਾਂ ਬੰਨ ਕੇ ਸਾਡੇ ਕੋਲ ਭੇਜੋ, ਸਾਡਾ ਚੋਰ ਹੈ।
ਕਾਰਜ ਕਰੋ ਖੁਸ਼ੀ ਗੁਰ ਪਾਵੋ।
ਜੇ ਤੂੰ ਇਹ ਕਾਰਜ ਕਰੇਗਾ ਤੇ ਰਾਜਾ ਤੇਰੇ ਤੇ ਗੁਰੂ ਘਰ ਦੀਆਂ ਖੁਸ਼ੀਆਂ ਹੋਣਗੀਆਂ, ਤੇਰੇ ਤੇ ਗੁਰੂ ਘਰ ਦੀ ਪ੍ਰਸੰਨਤਾ ਹੋਵੇਗੀ।
ਹਮਨੇ ਸਗਰੋ ਪੁਰ ਖੁਜਵਾਇਓ।
ਭਾਈ ਸਾਹਿਬ ਜੀ, ਮੈਂ ਸਾਰੇ ਨਗਰ ਦੇ ਵਿੱਚ ਭਾਲ ਕਰਵਾ ਲਈ ਹੈ, ਸਾਰੇ ਨਗਰ ਦੇ ਬਾਜ਼ਾਰ ਗਲੀਆਂ ਘਰਾਂ ਦੇ ਵਿੱਚ ਲੱਭ ਲਿਆ ਹੈ,
ਕਿਸੇ ਸਥਾਨ ਨਹੀਂ ਸੋ ਪਾਇਓ।
ਪਰ ਸਾਨੂੰ ਉਹ ਬੰਦਾ ਨਹੀਂ ਮਿਲਿਆ ਜਿਹਦੇ ਬਾਰੇ ਸਤਿਗੁਰੂ ਜੀ ਨੇ ਲਿਖ ਕੇ ਭੇਜਿਆ ਹੈ।
ਸੁਨ ਗੁਰਦਾਸ ਸੁਚਿਤ ਵਿਚਾਰੀ।
ਭਾਈ ਸਾਹਿਬ ਨੇ ਜਦੋਂ ਇਹ ਗੱਲ ਸੁਣੀ ਰਾਜੇ ਕੋਲੋਂ, ਸੁਣ ਕੇ ਭਾਈ ਸਾਹਿਬ ਨੇ ਆਪਣੇ ਚਿੱਤ ਚ ਵਿਚਾਰ ਕੀਤੀ,
ਮੈਂ ਪਾਲਕ ਕੇ ਸੰਗ ਉਚਾਰੀ।
ਵਿਚਾਰ ਕਰਕੇ ਭਾਈ ਗੁਰਦਾਸ ਜੀ ਰਾਜੇ ਨੂੰ ਕਹਿਣ ਲੱਗੇ, ਕਾਂਸ਼ੀ ਦੇ ਰਾਜੇ ਨੂੰ ਕਹਿਣ ਲੱਗੇ,
ਇਹ ਤੋ ਬਾਤ ਲਿਖੀ ਸਭ ਮੇਰੀ।
ਕਹਿਣ ਲੱਗੇ, ਰਾਜਾ ਤੂੰ ਕਿਹੜੇ ਬੰਦੇ ਦੀ ਭਾਲ ਪਿਆ ਕਰਦਾ ਜਿਹੜਾ ਇਹ ਹੁਕਮਨਾਮਾ ਲਿਖ ਕੇ ਸਤਿਗੁਰਾਂ ਤੈਨੂੰ ਭੇਜਿਆ? ਇਹਦੇ ਵਿੱਚ ਮੇਰੇ ਵਾਸਤੇ ਲਿਖ ਕੇ ਭੇਜਿਆ ਛੇਵੇਂ ਪਾਤਸ਼ਾਹ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ, ਮਾਣ ਅਪਮਾਨ ਦੀ ਬਿਰਤੀ ਕੋਈ ਨਹੀਂ। ਨਗਰ ਦਾ ਰਾਜਾ ਸੈਂਕੜੇ ਬੰਦਿਆਂ ਸਮੇਤ ਭਾਈ ਸਾਹਿਬ ਦਾ ਦਾਸ ਹੋ ਗਿਆ। ਭਾਈ ਸਾਹਿਬ ਨੇ ਇਹ ਨਹੀਂ ਵੇਖਿਆ ਕਿ ਮੈਂ ਇੱਥੇ ਮੇਰਾ ਕੋਈ ਹੀਣ ਭਾਵ ਹੋਵੇਗਾ, ਮੇਰੀਆਂ ਮੁਸ਼ਕਾਂ ਬੰਨ ਕੇ ਲਿਜਾਣਗੇ, ਕੀ ਇੱਜ਼ਤ ਰਹੂਗੀ। ਖੇਡ ਉਹ ਬਣੀ ਹੋਈ ਆ, ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰ। ਬ੍ਰਹਮ ਗਿਆਨ ਦੀ ਅੱਗ ਦੇ ਵਿੱਚ ਲੋਕਾਂ ਦੀਆਂ ਵਡਿਆਈਆਂ ਚਤੁਰਾਈਆਂ ਜਿਹੜੀਆਂ ਨੂੰ ਸਾੜ ਕੇ ਸਵਾਹ ਕਰਤੀਆਂ ਭਾਈ ਗੁਰਦਾਸ ਜੀ ਨੇ। ਲੋਕ ਲੱਜਾ ਕੋਈ ਨਹੀਂ, ਦੁਨੀਆਂ ਕੀ ਕਹਿੰਦੀ ਹੈ, ਇਹ ਕੀ ਆਖਣਗੇ। ਮਾਣ ਅਪਮਾਨ ਤੋਂ ਰਹਿਤ ਅਵਸਥਾ ਬਣ ਗਈ ਆ ਭਾਈ ਸਾਹਿਬ ਜੀ ਦੀ। ਕਹਿਣ ਲੱਗੇ, ਰਾਜਾ ਜਿਹੜੇ ਬੰਦੇ ਦੀ ਤੂੰ ਨਗਰ 'ਚ ਭਾਲ ਕਰ ਰਿਹਾ ਉਹ ਮੈਂ ਹਾਂ, ਜਿਹਦੇ ਬਾਰੇ ਲਿਖ ਕੇ ਭੇਜਿਆ ਗੁਰੂ ਸਾਹਿਬ ਜੀ ਨੇ, ਉਹ ਮੇਰੇ ਬਾਰੇ ਹੀ ਲਿਖਿਆ ਹੋਇਆ।
ਸਭ ਅਵਗੁਣ ਨਿਜਲੀ ਨੇ ਹੇਰੀ।
ਮੇਰੇ ਹੀ ਨੇ ਔਗਣ ਸਾਰੇ, ਮੈਂ ਹੀ ਗੁਰੂ ਪਾਤਸ਼ਾਹ ਦਾ ਚੋਰ ਹਾਂ।
ਮੈਂ ਗੁਰ ਤੇ ਤਸਕਰਤਾ ਕਰਕੇ,
ਮੈਂ ਹੀ ਸਤਿਗੁਰਾਂ ਤੋਂ ਚੋਰੀ ਨੱਠ ਕੇ ਆਇਆ, ਉਹਨਾਂ ਨੂੰ ਬਿਨਾਂ ਦੱਸਿਆ।
ਉਹਨਾਂ ਨੂੰ ਬਿਨਾਂ ਗੱਲ ਦੱਸਿਆਂ ਬਿਨਾਂ ਉਹਨਾਂ ਨੂੰ ਖਬਰ ਦਿੱਤਿਆਂ ਚੋਰਾਂ ਵਾਂਗੂ ਭੱਜ ਕੇ ਮੈਂ ਹੀ ਆਇਆ ਹਾਂ।
ਆਇਓ ਪਾਪ ਬੇਮੁਖਤਾ ਧਰ ਕੇ,
ਗੁਰੂ ਸਾਹਿਬ ਤੋਂ ਇੱਕ ਪ੍ਰਕਾਰ ਨਾਲ ਬੇਮੁਖਤਾ ਧਾਰਨ ਕਰਕੇ ਭੱਜ ਕੇ ਆਇਆ ਇੱਥੇ ਕਾਂਸ਼ੀ ਵਿੱਚ।
ਬੜੋ ਆਏ ਮੇਰੋ ਅਪਰਾਧੋ,
ਇਹ ਮੇਰਾ ਬੜਾ ਵੱਡਾ ਅਪਰਾਧ ਹੈ ਕਿ ਗੁਰੂ ਸਾਹਿਬ ਜੀ ਨੂੰ ਦੱਸੇ ਬਿਨਾਂ ਉਹਨਾਂ ਤੋਂ ਬੇਮੁਖ ਹੋ ਕੇ ਆਇਆ। ਉਹਨਾਂ ਜਿਹੜਾ ਕੰਮ ਕਰਨ ਭੇਜਿਆ ਸੀ ਉਹ ਮੈਂ ਕੀਤਾ ਨਹੀਂ ਤੇ ਵਿੱਚੇ ਛੱਡ ਕੇ ਦੌੜ ਆਇਆ। ਇਹ ਮੇਰਾ ਬੜਾ ਵੱਡਾ ਅਪਰਾਧ ਹੈ, ਇਹ ਮੇਰਾ ਬੜਾ ਵੱਡਾ ਔਗਣ ਹੈ।
ਜਿਸ ਕੋ ਨਹੀਂ ਸਕੇ ਕਰ ਸਾਧੂ,
ਕਹਿੰਦੇ ਜਿਸ ਨੂੰ ਮੈਂ ਸਿੱਧ ਨਹੀਂ ਕਰ ਸਕਿਆ।
ਤਉ ਦਿਆਲ ਨਿਜ ਬਿਰਦ ਸੰਭਾਰਾ,
ਕਹਿੰਦੇ ਫਿਰ ਵੀ ਮੇਰੇ ਸਤਿਗੁਰੂ ਕਿੰਨੇ ਦਿਆਲੂ ਨੇ, ਮੇਰਾ ਏਡਾ ਵੱਡਾ ਅਪਰਾਧ ਵੇਖ ਕੇ ਵੀ ਉਹਨਾਂ ਨੇ ਆਪਣੇ ਬਿਰਧ ਦੀ ਸੰਭਾਲ ਕੀਤੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਕਹਿੰਦੇ ਫਿਰ ਵੀ ਉਹ ਕਿੰਨੇ ਦਿਆਲੂ ਨੇ, ਮੈਂ ਹਾਲਾਂਕਿ ਬੜਾ ਵੱਡਾ ਅਪਰਾਧੀ ਹਾਂ ਪਰ ਉਹਨਾਂ ਨੇ ਆਪਣੇ ਬਿਰਧ ਦੀ ਸੰਭਾਲ ਕੀਤੀ, ਫਿਰ ਵੀ ਮੇਰੇ ਤੇ ਦਇਆ ਕੀਤੀ ਹੈ।
ਬਖਸ਼ਣ ਹਿਤ ਕਰ ਨਿਕਟ ਹਕਾਰਾ,
ਮੈਨੂੰ ਬਖਸ਼ਣ ਵਾਸਤੇ, ਮੇਰੇ ਗੁਨਾਹ ਬਖਸ਼ਣ ਵਾਸਤੇ ਸਤਿਗੁਰੂ ਜੀ ਨੇ ਮੈਨੂੰ ਆਪਣੇ ਕੋਲ ਸੱਦਿਆ। ਰਾਜਾ ਜਿਵੇਂ ਉਹਨਾਂ ਆਖਿਆ ਤੂੰ ਉਸੇ ਤਰ੍ਹਾਂ ਹੀ ਕਰ।
ਨ੍ਰਿਪ ਸੁਣ ਬਿਸਮਿਓ ਕਹਾਂ ਕੈਤ ਹੋ,
ਇਹ ਸੁਣ ਕੇ ਰਾਜਾ ਬੜਾ ਹੈਰਾਨ ਹੋਇਆ। ਕਹਿੰਦਾ ਭਾਈ ਸਾਹਿਬ ਜੀ ਇਹ ਕੀ ਗੱਲ ਕਰ ਰਹੇ ਹੋ ਤੁਸੀਂ? ਤੁਸੀਂ ਏਡੇ ਵੱਡੇ ਮਹਾਂਪੁਰਖ, ਗੁਰੂ ਘਰ ਦੇ ਏਡੇ ਵੱਡੇ ਮਹਾਨ ਸੇਵਕ ਪ੍ਰਚਾਰਕ ਹੋ, ਆਤਮ ਗਿਆਨੀ ਮਹਾਂਪੁਰਖ ਹੋ, ਇਹ ਗੱਲ ਤੁਹਾਡੇ ਵਾਸਤੇ ਥੋੜ੍ਹੀ ਲਿਖ ਕੇ ਭੇਜ ਸਕਦੇ ਆ ਸਤਿਗੁਰੂ? ਇਹ ਕਿਵੇਂ ਹੋ ਸਕਦਾ? ਰਾਜਾ ਬੜਾ ਹੈਰਾਨ ਹੋਇਆ।
ਇਤੋ ਦੋਸ਼ ਕਿਮ ਅਪਨ ਲੈ ਤੋ,
ਇੰਨਾ ਵੱਡਾ ਦੋਸ਼ ਥੋੜ੍ਹੀ ਤੁਸੀਂ ਕੋਈ ਕੀਤਾ ਕਿ ਜਿਹੜਾ ਸਤਿਗੁਰੂ ਜੀ ਨੇ ਇੰਨਾ ਕਰੜਾ ਹੁਕਮਨਾਮਾ ਤੁਹਾਡੇ ਲਈ ਭੇਜਿਆ ਹੋਵੇ।
ਲਿਖੀ ਕੇ ਮੁਸ਼ਕੇ ਬੰਦ ਪਟਾਵੋ,
ਭਾਈ ਸਾਹਿਬ ਜੀ ਇਹਦੇ ਵਿੱਚ ਆਹ ਲਿਖ ਕੇ ਭੇਜਿਆ ਵੀ ਮੁਸ਼ਕਾਂ ਬੰਨ ਕੇ ਭੇਜੋ ਸਾਡੇ ਚੋਰ ਦੀਆਂ। ਇਹ ਬਚਨ ਮਹਾਰਾਜ ਜੀ ਤੁਹਾਡੇ ਵਾਸਤੇ ਥੋੜੀ ਲਿਖ ਕੇ ਭੇਜ ਸਕਦੇ ਆ? ਇਹ ਨਹੀਂ ਮੈਂ ਮੰਨ ਸਕਦਾ।
ਪੁਰ ਮੈਂ ਬਸੇ ਤਾਂ ਖੁਜਵਾਵੋ,
ਨਹੀਂ ਹੋਰ ਹੋਵੇਗਾ ਕੋਈ ਬੰਦਾ ਜ਼ਰੂਰ ਇੱਥੇ ਤੁਹਾਡੇ ਨਾਂ ਵਾਲਾ, ਤੁਹਾਡਾ ਨਾਂ ਇਹਦੇ ਵਿੱਚ ਜ਼ਰੂਰ ਲਿਖਿਆ ਪਰ ਤੁਹਾਡੇ ਨਾਂ ਵਾਲਾ ਕੋਈ ਹੋਰ ਹੋਵੇਗਾ ਬੰਦਾ, ਮੈਂ ਲੱਭਦਾ ਜੀ ਨਗਰ ਦੇ ਵਿੱਚ ਉਹਦੀ ਭਾਲ ਕਰਦਾ ਹਾਂ।
ਕਹਾਂ ਕਰਿਓ ਤੁਮ ਗੁਰੇ ਅਪਰਾਧੂ,
ਤੁਸੀਂ ਭਲਾ ਕੀ ਅਪਰਾਧ ਕਰਨਾ? ਤੁਸੀਂ ਤੇ ਸਾਡੇ ਵਰਗੇ ਅਪਰਾਧੀਆਂ ਨੂੰ ਅਪਰਾਧਾਂ ਤੋਂ ਹਟਾ ਕੇ ਭਲੇ ਪਾਸੇ ਲਾਇਆ, ਤੁਸੀਂ ਆਪ ਭਲਾ ਕਿਵੇਂ ਕੋਈ ਅਪਰਾਧ ਕਰ ਸਕਦੇ ਹੋ?
ਮਹਾਂਪ੍ਰਬੀਨ ਸੁਮਤ ਸੁਖ ਸਾਧੂ,
ਤੁਸੀਂ ਮਹਾਨ ਪ੍ਰਬੀਨ ਹੋ, ਸੁਖ ਬੁੱਧੀ ਵਾਲੇ ਆਤਮ ਗਿਆਨੀ ਮਹਾਂਪੁਰਖ ਹੋ।
ਏਕੋ ਅਪਰ ਲਿਖਿਓ ਪੁਰ ਮਈਆ,
ਇਹ ਤਾਂ ਕਿਸੇ ਹੋਰ ਬੰਦੇ ਦੇ ਬਾਰੇ ਗੁਰੂ ਸਾਹਿਬ ਨੇ ਲਿਖ ਕੇ ਭੇਜਿਆ ਹੋਣਾ, ਹੋਏਗਾ ਇੱਥੇ ਨਗਰ 'ਚ ਕਿਤੇ। ਕੋਈ ਨੀ ਭਾਈ ਸਾਹਿਬ ਜੀ, ਮੈਂ ਉਹਦੀ ਭਾਲ ਕਰ ਲੈਂਦਾ, ਉਹਨੂੰ ਲਭਾ ਲੈਂਦੇ ਹਾਂ।
ਸਨੇ ਸਨੇ ਖੋਜੇ ਜੇ ਕਈਆ,
ਇੱਥੇ ਨੇੜੇ ਤੇੜੇ ਕਿਸੇ ਹੋਰ ਨਗਰ 'ਚ ਲੁਕਿਆ ਹੋਣਾ, ਲੱਭ ਲੈਂਦੇ ਉਹਨੂੰ ਹੌਲੇ ਹੌਲੇ ਕਰਕੇ, ਉਹ ਲੱਭ ਜਾਏਗਾ।
ਇਆਂ ਹੋਏ ਤੂੰ ਪੱਠੇ ਬਣਾਈ,
ਜੇ ਇੱਥੇ ਹੋਇਆ ਤਾਂ ਜਿਵੇਂ ਗੁਰੂ ਸਾਹਿਬ ਜੀ ਨੇ ਲਿਖ ਕੇ ਭੇਜਿਆ ਓਦਾਂ ਹੀ ਉਹਨੂੰ ਭੇਜ ਦਿਆਂਗੇ।
ਨਾ ਏ ਤਾਂ ਲਿਖੇ ਨਾ ਕੋ ਇਸ ਥਾਈ,
ਜੇ ਨਾ ਲੱਭਿਆ ਤੇ ਆਪਾਂ ਲਿਖ ਕੇ ਭੇਜ ਦਿਆਂਗੇ ਸਤਿਗੁਰਾਂ ਨੂੰ ਮਹਾਰਾਜ, ਵੀ ਇੱਥੇ ਤਾਂ ਹੈ ਨਹੀਂ ਉਹ ਬੰਦਾ ਜਿਹਦੇ ਬਾਰੇ ਆਪ ਜੀ ਨੇ ਲਿਖ ਕੇ ਭੇਜਿਆ, ਉਹ ਤਾਂ ਸਾਡੇ ਨਗਰ ਵਿੱਚ ਕੋਈ ਨਹੀਂ ਹੈ, ਫਿਰ ਆਹ ਕੁਝ ਲਿਖ ਕੇ ਭੇਜ ਦੇਵਾਂਗੇ।
ਸੁਣ ਗੁਰਦਾਸ ਨ੍ਰਿਪਤ ਸੋ ਗਾਇਓ,
ਜਦੋਂ ਰਾਜੇ ਨੇ ਇਹ ਗੱਲ ਕਹੀ, ਕਿਉਂਕਿ ਰਾਜੇ ਦੇ ਤੇ ਮੰਨਣ 'ਚ ਨਹੀਂ ਸੀ ਆਉਂਦੀ ਵੀ ਭਾਈ ਸਾਹਿਬ ਬਾਬ ਥੋੜ੍ਹੀ ਇਹ ਗੱਲ ਲਿਖੀ ਹੋਣੀ ਹੈ, ਕੋਈ ਹੋਰ ਬੰਦਾ ਹੋਵੇਗਾ। ਰਾਜਾ ਬੜਾ ਹੈਰਾਨ ਸੀ, ਸੁਣ ਕੇ ਭਾਈ ਗੁਰਦਾਸ ਸਾਹਿਬ ਜੀ ਬੋਲੇ,
ਕਹਾਂ ਮੇਵਰੋ ਜੋ ਚੱਲ ਆਇਓ,
ਕਹਿੰਦੇ ਉਹ ਜਿਹੜਾ ਮੇਵੜਾ ਚਿੱਠੀ ਲੈ ਕੇ ਆਇਆ ਹੁਕਮਨਾਮਾ, ਉਹਨੂੰ ਬੁਲਾਓ, ਕਿੱਥੇ ਹੈ, ਉਹਨੂੰ ਲਿਆਓ ਬੁਲਾ ਕੇ।
ਤਬ ਭੂਪਤ ਨਿਜ ਨਿਕਟ ਹਕਾਰਾ,
ਰਾਜੇ ਨੇ ਉਸੇ ਵੇਲੇ ਉਹ ਮੇਵੜੇ ਨੂੰ ਆਪਣੇ ਕੋਲ ਸੱਦਿਆ ਜਿਹੜਾ ਹੁਕਮਨਾਮਾ ਲਿਆਇਆ ਸੀ।
ਕਰ ਚਿਨਾਰ ਗੁਰਦਾਸ ਹਕਾਰਾ,
ਕਹਿੰਦੇ ਉਹ ਮੇਵੜੇ ਦੀ ਪਛਾਣ ਕੀਤੀ ਭਾਈ ਸਾਹਿਬ ਨੇ ਵੀ ਇਹ ਤਾਂ ਗੁਰੂ ਸਾਹਿਬ ਕੋਲੋਂ ਹੀ ਆਇਆ ਹੈ।
ਕਰੀ ਮੇਵਰੇ ਨੇ ਤਬ ਬੰਧਨ,
ਮੇਵੜੇ ਨੇ ਪਛਾਣਿਆ ਵੀ ਇਹ ਤਾਂ ਭਾਈ ਗੁਰਦਾਸ ਸਾਹਿਬ ਜੀ ਬੈਠੇ ਨੇ,
ਉਹਨੇ ਆ ਕੇ ਬੜੇ ਅਦਬ ਨਾਲ ਭਾਈ ਸਾਹਿਬ ਜੀ ਦਾ ਸਨਮਾਨ ਕਰਦਿਆਂ ਸੀਸ ਝੁਕਾਇਆ ਕਿ ਗੁਰੂ ਘਰ ਦੇ ਮਹਾਨ ਵੇਦ ਵਿਆਸ ਮਹਾਂਪੁਰਖ ਨੇ ਇਹ ਜਾਣਦਿਆਂ ਮੇਵੜੇ ਨੇ ਵੀ ਆ ਕੇ ਮੱਥਾ ਟੇਕਿਆ।
ਕੁਸ਼ਲ ਪ੍ਰਸ਼ਨ ਤੇ ਹੋਏ ਅਭਿਨੰਦਨ,
ਕੁਸ਼ਲ ਪ੍ਰਸੰਨਤਾ ਦੇ ਸਵਾਲ ਜਵਾਬ ਹੋਏ। ਸਤਿਗੁਰਾਂ ਬਾਰੇ ਭਾਈ ਗੁਰਦਾਸ ਜੀ ਨੇ ਪੁੱਛਿਆ,
ਮਿਲੇ ਪਰਸਪਰ ਹਰਖਤ ਹੋਏ।
ਬੜੀ ਖੁਸ਼ੀ ਹੋਈ, ਭਾਈ ਸਾਹਿਬ ਨੂੰ ਚਾਅ ਚੜ ਗਿਆ ਕਿ ਸਤਿਗੁਰੂ ਸੱਚੇ ਪਾਤਸ਼ਾਹ ਦੇ ਘਰੋਂ ਆ ਸਿੱਖ ਮੇਰੇ ਲਈ ਸੁਨੇਹਾ ਲੈ ਕੇ ਆਇਆ, ਮੇਰੇ ਲਈ ਹੁਕਮਨਾਮਾ ਲੈ ਕੇ ਆਇਆ। ਭਾਈ ਸਾਹਿਬ ਨੂੰ ਬੜੀ ਖੁਸ਼ੀ ਹੋਈ ਇਹ ਜਾਣ ਕੇ।
ਨਿਹੇ ਸਨੇ ਬਹੁ ਸਭਹਿਨ ਜੋਏ,
ਕਹਿੰਦੇ ਬਹੁਤ ਸਨੇਹ ਹੋਇਆ, ਬਹੁਤ ਦੋਹਾਂ ਪਾਸੋਂ ਪ੍ਰੇਮ ਭਰੀਆਂ ਬਾਤਾਂ ਗੱਲਾਂ ਹੋਈਆਂ।
ਪੁਨ ਪੂਪਤ ਕੋ ਸਭ ਸਮਝ ਆਇਓ,
ਫਿਰ ਰਾਜੇ ਨੂੰ ਸਾਰੀ ਗੱਲ ਸਮਝਾਈ।
ਸਤਿਗੁਰ ਪਰਖਨ ਬਿਉਂਤ ਬਣਾਇਓ,
ਕਹਿਣ ਲੱਗੇ ਰਾਜਾ ਇਹ ਸਤਿਗੁਰਾਂ ਨੇ ਮੈਨੂੰ ਪਰਖਣ ਦੀ ਖੇਡ ਰਚੀ ਹੈ ਸਾਰੀ, ਇਹ ਚਿੱਠੀ ਮੇਰੇ ਵਾਸਤੇ ਆਈ ਹੈ, ਇਹ ਹੁਕਮਨਾਮਾ ਮੇਰੇ ਵਾਸਤੇ ਭੇਜਿਆ ਮੇਰੇ ਦੀਨ ਦਿਆਲ ਸਤਿਗੁਰਾਂ ਮੈਨੂੰ ਬਖਸ਼ਣ ਲਈ, ਅਤੇ ਮੈਨੂੰ ਪਰਖਣ ਵਾਸਤੇ ਸਤਿਗੁਰਾਂ ਨੇ ਸਾਰੀ ਬਿਉਂਤ ਬਣਾਈ ਹੈ।
ਪ੍ਰਥਮ ਠੀਕਰੀ ਧਨ ਕੀ ਕੀਨ,
ਪਹਿਲਾਂ ਵੀ ਪਰਖਿਆ ਸਤਿਗੁਰਾਂ ਨੇ ਮੈਨੂੰ, ਰੁਪਈਏ ਸੀ ਚੰਗੇ ਭਲੇ ਅਸ਼ਰਫੀਆਂ, ਉਹ ਮਹਾਰਾਜ ਜੀ ਨੇ ਇਹੋ ਜਿਹੀ ਮਾਇਆ ਵਰਤਾਈ, ਉਹ ਜਿਹੜੇ ਰੁਪਈਏ ਸੀ ਉੱਥੇ ਪਏ ਮੈਨੂੰ ਠੀਕਰੀਆਂ ਨਜ਼ਰ ਆਉਣ ਲੱਗ ਪਈਆਂ। ਭਾਈ ਸਾਹਿਬ ਨੇ ਫਿਰ ਦੱਸੀ ਸਾਰੀ ਗੱਲ ਰਾਜੇ ਨੂੰ ਕਿ ਗੁਰੂ ਸਾਹਿਬ ਨੇ ਇੱਦਾਂ ਉੱਥੇ ਮਾਇਆ ਵਰਤਾਈ ਸੀ।
ਮੈਂ ਤਬ ਪਰਮਿਓ ਸਕਿਓ ਨਾ ਚੀਨ,
ਉਹ ਰੁਪਈਏ ਠੀਕਰੀਆਂ ਨਜ਼ਰ ਆਉਣ ਲੱਗ ਪਈਆਂ, ਮੈਂ ਭਰਮ ਗਿਆ ਜਾਣ ਨਹੀਂ ਸਕਿਆ।
ਗੁਰ ਕੇ ਚਰਿੱਤ ਅਗੰਮ ਨਾ ਜਨੀਅਤ,
ਰਾਜਾ ਗੁਰੂ ਪਾਤਸ਼ਾਹ ਦੇ ਜਿਹੜੇ ਚਰਿੱਤਰ ਨੇ ਉਹ ਅਗੰਮ ਨੇ, ਸਾਡੀ ਬੁੱਧੀ ਜਾਣ ਨਹੀਂ ਸਕਦੀ, ਸਤਿਗੁਰਾਂ ਦੀ ਗਤ ਮਿਤ ਨੂੰ ਸਤਿਗੁਰੂ ਆਪ ਹੀ ਜਾਣਦੇ ਹਨ।
ਸਿੱਖ ਸੰਭਾਰ ਸਕੇ ਨੈ ਪਨੀਅਤ,
ਕੋਈ ਸਿੱਖ ਗੁਰੂ ਸਾਹਿਬ ਦੀ ਗਤ ਨਹੀਂ ਜਾਣ ਸਕਦਾ, ਗੁਰੂ ਸਾਹਿਬ ਜੀ ਦੀ ਗਤ ਨਾ ਕੋਈ ਜਾਣ ਸਕਿਆ, ਇਹੀ ਕਹਿਣਾ ਪੈਂਦਾ ਤੁਮਰੀ ਗਤ ਮਿਤ ਤੁਮ ਹੀ ਜਾਨੀ, ਮਹਾਰਾਜ ਤੁਹਾਡੀ ਗਤ ਮਿਤ ਤੁਸੀਂ ਆਪ ਹੀ ਜਾਣਦੇ ਹੋ।
ਮੁਸ਼ਕਾਂ ਬਾਂਧਨ ਰਿਸ ਕਰ ਕੈਬੋ,
ਇਹ ਜਿਹੜਾ ਪਾਤਸ਼ਾਹ ਨੇ ਹੁਕਮਨਾਮਾ ਭੇਜਿਆ ਮੇਰੇ ਉਸੇ ਕੰਮ ਕਰਕੇ ਮਹਾਰਾਜ ਜੀ ਮੇਰੇ ਤੋਂ ਨਾਰਾਜ਼ ਨੇ, ਉਹਨਾਂ ਨੇ ਬੀਰਸ ਵਿੱਚ ਆ ਕੇ ਹੁਕਮ ਕੀਤਾ ਵੀ ਮੇਰੀਆਂ ਮੁਸ਼ਕਾਂ ਬੰਨ ਕੇ ਲੈ ਕੇ ਜਾਇਆ ਜਾਵੇ।
ਇਸ ਮੈਂ ਤਿਮ ਪਰਖਣ ਬਿਦ ਲੈਬੋ,
ਇਹਦੇ ਵਿੱਚ ਵੀ ਗੁਰੂ ਸਾਹਿਬ ਦੀ ਪਰਖਣ ਦੀ ਖੇਡ ਹੈ, ਜਿਹੜੀਆਂ ਮੁਸ਼ਕਾਂ ਬੰਨਣ ਦਾ ਹੁਕਮ ਕੀਤਾ ਸਤਿਗੁਰਾਂ ਨੇ, ਇਹਦੇ ਵਿੱਚ ਵੀ ਸਤਿਗੁਰੂ ਜੀ ਪਰਖ ਰਹੇ ਨੇ।
ਅਬ ਮੈਂ ਨੈ ਭਰਮਨ ਕੋ ਤਰੂ,
ਨਾ ਰਾਜਾ ਮੈਂ ਪਹਿਲਾਂ ਭਰਮ ਗਿਆ ਸੀ, ਬੜੇ ਠੇਡੇ ਖਾਧੇ ਹੈ, ਹੁਣ ਨਹੀਂ ਜੇ ਮੈਂ ਭਰਮਣਾ, ਹੁਣ ਜਿਵੇਂ ਮੇਰੇ ਪਾਤਸ਼ਾਹ ਨੇ ਕਿਹਾ ਤੂੰ ਉਸੇ ਤਰ੍ਹਾਂ ਹੀ ਕਰ, ਪਹਿਲਾਂ ਭਰਮ ਗਿਆ ਸੀ ਪਰ ਹੁਣ ਨਹੀਂ ਜੇ ਭਰਮਣਾ, ਹੁਣ ਮੇਰੇ ਗੁਰਦੇਵ ਦਾ ਜੋ ਹੁਕਮ ਹੈ ਉਹੀ ਪਾਲਣਾ ਹੋਵੇਗੀ।
ਲਿਖਿਓ ਜਥਾ ਸੋਈ ਬਿਦ ਕਰੂੰ,
ਰਾਜਾ ਜਿਵੇਂ ਸਾਹਿਬ ਨੇ ਲਿਖ ਕੇ ਭੇਜਿਆ ਮੈਂ ਉਸੇ ਤਰ੍ਹਾਂ ਹੀ ਕਰਾਂਗਾ।
ਤਿਮ ਤਸ ਕਰੋ ਇਹ ਦਰਸੋ ਜਾਏ,
ਮੈਂ ਗੁਰੂ ਦਾ ਚੋਰ ਬਣ ਕੇ ਗੁਰੂ ਦੇ ਦਰਸ਼ਨ ਕਰਾਂਗਾ, ਜਿਵੇਂ ਸਾਹਿਬ ਨੇ ਕਿਹਾ ਨਾ ਵੀ ਸਾਡਾ ਚੋਰ ਹੈ, ਤੇ ਮੈਂ ਉਹਨਾਂ ਦਾ ਹੁਣ ਚੋਰ ਬਣ ਕੇ ਉਹਨਾਂ ਦੇ ਦਰਸ਼ਨ ਕਰਾਂਗਾ।
ਚੋਰੀ ਕਰੀ ਜੋ ਲਿਓ ਬਖਸ਼ਾਏ,
ਜਿਹੜੀ ਮੈਂ ਗੁਰੂ ਪਾਤਸ਼ਾਹ ਦੀ ਚੋਰੀ ਕੀਤੀ ਹੈ ਉਹਨਾਂ ਕੋਲ ਜਾ ਕੇ ਮੈਂ ਆਪਣੀ ਭੁੱਲ ਬਖਸ਼ਾ ਲਵਾਂਗਾ, ਹੁਣ ਵੇਲਾ ਬਣਿਆ ਹੋਇਆ, ਇਹ ਸਬੱਬ ਬਣਿਆ ਹੋਇਆ, ਰਾਜਾ ਗੁਰੂ ਸਾਹਿਬ ਬਖਸ਼ਣ ਨੂੰ ਤਿਆਰ ਬੈਠੇ ਨੇ, ਬਸ ਮੇਰੇ ਵੱਲੋਂ ਹੀ ਦੇਰੀ ਹੈ ਵੀ ਮੈਂ ਉੱਥੇ ਪਹੁੰਚ ਜਾਵਾਂ ਤੇ ਉਹਨਾਂ ਨੇ ਬਖਸ਼ ਲੈਣਾ, ਦੇਰੀ ਸਾਡੇ ਵੱਲੋਂ ਹੀ ਹੁੰਦੀ ਹੈ ਜਦੋਂ ਹੁੰਦੀ ਹੈ, ਸਤਿਗੁਰਾਂ ਵੱਲੋਂ ਕੋਈ ਦੇਰੀ ਨਹੀਂ, ਉਹ ਤਾਂ ਸਦਾ ਹੀ ਬਖਸ਼ੰਦ ਹਰੀ ਨੇ, ਬਖਸ਼ ਰਹੇ ਨੇ, ਪਰ ਅਸੀਂ ਕਬੂਲ ਤਾਂ ਕਰੀਏ ਮਹਾਰਾਜ, ਅਸੀਂ ਭੁੱਲਣ ਅੰਦਰ ਹਾਂ, ਅਸੀਂ ਗੁਨਾਹਗਾਰ ਹਾਂ, ਅਸੀਂ ਤਾਂ ਇਹ ਕਬੂਲ ਕਰਕੇ ਵੀ ਰਾਜੀ ਨਹੀਂ ਹਾਂ। ਭਾਈ ਸਾਹਿਬ ਕਹਿਣ ਲੱਗੇ ਮੈਂ ਸਤਿਗੁਰਾਂ ਦੀ ਸ਼ਰਨ ਜਾਵਾਂਗਾ ਔਰ ਆਪਣੀ ਭੁੱਲ ਬਖਸ਼ਾਵਾਂਗਾ।
ਤੁਮ ਗੁਰ ਹੁਕਮ ਨਾ ਫੇਰਨ ਕਰੀਏ,
ਰਾਜਾ ਤੇਰਾ ਧਰਮ ਬਣਦਾ ਗੁਰੂ ਦਾ ਹੁਕਮ ਮੰਨਣਾ, ਤੂੰ ਜੋ ਹੁਕਮ ਮਹਾਰਾਜ ਜੀ ਨੇ ਭੇਜਿਆ ਉਹਦੀ ਪਾਲਣਾ ਕਰ।
ਦਿਓ ਮੁਸ਼ਕਾਂ ਬੰਦ ਆਗੇ ਤਰੀਏ,
ਮੇਰੀਆਂ ਮੁਸ਼ਕਾਂ ਬੰਨ ਕੇ ਜਿਹੜਾ ਮੇਵੜਾ ਸਿੱਖ ਆਇਆ ਦੇ ਅੱਗੇ ਤੋਰੋ ਮੈਨੂੰ,
ਤੇ ਮੈਨੂੰ ਲੈ ਚੱਲੋ।
ਨਿਰਪਜੁਤ ਸਭਾ ਸਭੀ ਬਿਸਮਾਈ,
ਰਾਜੇ ਦੇ ਸਮੇਤ ਜਿੰਨੀ ਸਭਾ ਸੀ ਸਾਰੇ ਭਾਈ ਸਾਹਿਬ ਦੇ ਪ੍ਰੇਮੀ ਸੀ, ਸ਼ਰਧਾਲੂ ਸੀ, ਉਹ ਹੈਰਾਨ ਹੋਏ ਸੁਣ ਕੇ।
ਅਗੰਮ ਗੁਰੂ ਗਤ ਕੋ ਲਖ ਪਾਈ,
ਗੁਰੂ ਸਾਹਿਬ ਜੀ ਦੀ ਗਤ ਅਗੰਮ ਜਾਣੀ ਸਭ ਨੇ। ਇਹ ਨਹੀਂ ਸਾਡੀ ਸਮਝ ਦੇ ਵਿੱਚ ਆਉਣ ਵਾਲੀ ਖੇਡ, ਇਹ ਸਾਡੀ ਸਮਝ ਤੋਂ ਪਰੇ ਦੀਆਂ ਬਾਤਾਂ ਹਨ।
ਕਹਿ ਬੋ ਬਾਰ ਪੂਜਾ ਬੰਦਵਾਈ,
ਉਹ ਬੰਨਦੇ ਨਹੀਂ ਸੀ, ਭਾਈ ਸਾਹਿਬ ਨੇ ਆਪ ਰੱਸੀ ਮੰਗਾਈ, ਫਿਰ ਕਹਿੰਦੇ ਬੰਨੋ ਕਿਉਂ ਨਹੀਂ ਬੰਨਦੇ ਮੇਰੀਆਂ ਮੁਸ਼ਕਾਂ। ਕਹਿੰਦੇ ਬਾਰ ਬਾਰ ਕਹਿ ਕੇ ਭਾਈ ਸਾਹਿਬ ਨੇ ਆਪਣੀਆਂ ਮੁਸ਼ਕਾਂ ਆਪ ਬਨਵਾਈਆਂ।
ਚਲ ਬੇ ਤਿਆਰ ਭਇਓ ਸਹਿ ਸਾਈ,
ਉਸੇ ਵੇਲੇ ਬੜੀ ਕਾਹਲੀ ਨਾਲ ਭਾਈ ਸਾਹਿਬ ਜੀ ਚੱਲਣ ਲਈ ਤਿਆਰ ਹੋ ਗਏ।
ਤ੍ਰਭ ਨਿਪੰਨਿਓ ਮੋਇ ਲਿਓ ਸਾਥ,
ਰਾਜਾ ਬੋਲਿਆ, ਕਹਿਣ ਲੱਗਾ ਭਾਈ ਸਾਹਿਬ ਜੀ ਆਪ ਜੀ ਮੈਨੂੰ ਵੀ ਨਾਲ ਲੈ ਚੱਲੋ। ਮਹਾਰਾਜ ਭਾਈ ਸਾਹਿਬ ਜੀ ਮੈਨੂੰ ਕਿਉਂ ਛੱਡ ਕੇ ਚੱਲੇ ਜੇ, ਮੈਨੂੰ ਵੀ ਨਾਲ ਲੈ ਕੇ ਚੱਲੋ।
ਦਰਸ ਕਰਾਓ ਸ਼੍ਰੀ ਗੁਰੂ ਨਾਥ,
ਮੈਨੂੰ ਵੀ ਜਗਤ ਨਾਥ ਗਰੀਬ ਨਵਾਜ ਪਾਤਸ਼ਾਹ ਜੀ ਦੇ ਦਰਸ਼ਨ ਕਰਾਓ।
ਧੀਰਜ ਦਈ ਤਿਨੇ ਗੁਰਦਾਸ,
ਭਾਈ ਸਾਹਿਬ ਜੀ ਨੇ ਰਾਜੇ ਨੂੰ ਧੀਰਜ ਦਿੱਤਾ। ਰਾਜੇ ਨੂੰ ਧੀਰਜ ਦਿੰਦਿਆਂ ਭਾਈ ਗੁਰਦਾਸ ਜੀ ਬੋਲੇ,
ਹੁਣ ਆਗਮਨ ਕਰੋ ਗੁਰਪਾਸ।
ਕਹਿੰਦੇ ਰਾਜਾ ਹੁਣ ਨਹੀਂ ਤੇਰਾ ਜਾਣਾ ਬਣਦਾ, ਅਸੀਂ ਜਾ ਰਹੇ ਹਾਂ, ਤੂੰ ਸਾਡੇ ਤੋਂ ਬਾਅਦ ਵਿੱਚ ਚੱਲ ਕੇ ਆ ਜਾਈ।
ਮੋਏ ਸੰਗ ਨੇ ਬਣੇ ਚਲਨ ਕੋ,
ਤੇਰਾ ਮੇਰੇ ਨਾਲ ਚੱਲਣਾ ਨਹੀਂ ਬਣਦਾ, ਮੈਂ ਸਾਹਿਬ ਦੇ ਘਰ ਦਾ ਸੇਵਕ ਬਣ ਕੇ ਜਾ ਰਿਹਾ ਤੇ ਤੂੰ ਬਾਅਦ ਵਿੱਚ ਦਾਸ ਬਣ ਕੇ ਆ ਜਾਵੀ।
ਤਬ ਸਭ ਇਸ ਕੋ ਸਿੱਖ ਮਿਲਣ ਕੋ,
ਬਾਕੀ ਜਿੰਨੇ ਹੁਣ ਕਾਂਸ਼ੀ ਵਿੱਚ ਗੁਰੂ ਘਰ ਦੇ ਸਿੱਖ ਬਣੇ ਸੀ ਉਹ ਵੀ ਸਾਰੇ ਭਾਈ ਗੁਰਦਾਸ ਜੀ ਨੂੰ ਮਿਲਣ ਆ ਗਏ।
ਭਏ ਹਜ਼ਾਰੋ ਮਿਲ ਇੱਕ ਥਾਈ,
ਖਾਲਸਾ ਜੀ ਸੈਂਕੜਿਆਂ ਦੀ ਗਿਣਤੀ ਚ ਸਿੱਖੀ ਧਾਰਨ ਕਰ ਲਈ ਸੀ ਕਾਂਸ਼ੀ ਚ ਸਿੱਖਾਂ ਨੇ। ਭਾਈ ਗੁਰਦਾਸ ਜੀ ਨੇ ਸੈਂਕੜੇ ਘਰ ਗੁਰਸਿੱਖ ਬਣਾ ਦਿੱਤੇ ਸੀ, ਇਹੋ ਜਿਹਾ ਉਹਨਾਂ ਦਾ ਪ੍ਰਭਾਵ ਸੀ ਮਹਾਂਪੁਰਖਾਂ ਦਾ, ਭਜਨ ਬੰਦਗੀ ਵਾਲੀ ਰੂਹ ਸਨ। ਆਪਣਾ ਇਹੋ ਜਿਹਾ ਅਸਰ ਪਾਇਆ ਪ੍ਰਚਾਰ ਦਾ ਕਿ ਸੈਂਕੜੇ ਘਰ ਸਿੱਖ ਹੋ ਗਏ, ਉਹ ਸਾਰੇ ਮਿਲਣ ਵਾਸਤੇ ਆਏ ਭਾਈ ਗੁਰਦਾਸ ਜੀ ਨੂੰ।
ਕਹਿ ਤੀਰਜ ਕੋ ਦੀਨ ਬਣਾਈ,
ਉਹ ਸਭ ਕਹਿਣ ਭਾਈ ਸਾਹਿਬ ਅਸੀਂ ਵੀ ਨਾਲ ਜਾਣਾ, ਅਸੀਂ ਆਪ ਜੀ ਤੋਂ ਬਿਨਾਂ ਨਹੀਂ ਰਹਿ ਸਕਦੇ। ਭਾਈ ਸਾਹਿਬ ਉਹਨਾਂ ਸਾਰਿਆਂ ਨੂੰ ਧੀਰਗ ਦਿੰਦੇ, ਕਹਿੰਦੇ ਜਦੋਂ ਰਾਜਾ ਆਵੇਗਾ ਦਰਸ਼ਨਾਂ ਨੂੰ, ਤੁਸੀਂ ਰਾਜੇ ਦੇ ਸੰਗੀ ਬਣ ਕੇ ਸਾਰੇ ਦੁਬਾਰਾ ਆ ਜਾਇਓ, ਹੁਣ ਸਾਨੂੰ ਜਾਣ ਦਿਓ।
ਸੰਗ ਚਲਨ ਕੋ ਸੰਗਤ ਪਈ,
ਪਰ ਉਹ ਸੰਗਤ ਜਿੱਦ ਕਰੇ, ਕਹਿੰਦੇ ਅਸੀਂ ਤਾਂ ਨਹੀਂ ਜੀ ਤੁਹਾਨੂੰ ਛੱਡ ਕੇ ਏਦਾਂ ਇਕੱਲਿਆਂ ਨੂੰ ਭੇਜ ਸਕਦੇ, ਜੇ ਉਦਾਂ ਰਾਜੀ ਖੁਸ਼ੀ ਜਾਂਦੇ ਗੱਲ ਹੋਰ ਸੀ, ਇੱਦਾਂ ਮੁਸ਼ਕਾਂ ਬੰਨ ਕੇ ਆਪ ਜੀ ਨੂੰ ਲਿਜਾ ਰਹੇ ਨੇ, ਸਾਡਾ ਦਿਲ ਕਰਦਾ ਅਸੀਂ ਵੀ ਆਪ ਜੀ ਦੇ ਨਾਲ ਚੱਲੀਏ।
ਕਹਿ ਬੋ ਬਾਰ ਹਟਾਏ ਸੁਦਈ,
ਜਦੋਂ ਬਹੁਤੀ ਸੰਗਤ ਤਿਆਰ ਹੋਈ ਤੇ ਭਾਈ ਸਾਹਿਬ ਨੇ ਉਹਨਾਂ ਨੂੰ ਬਾਰ ਬਾਰ ਵਰਜ ਕੇ ਉਹਨਾਂ ਨੂੰ ਰੋਕਿਆ ਵੀ ਨਹੀਂ ਜਾਣਾ ਸਾਡੇ ਨਾਲ।
ਤਉ ਸਾਤ ਸਹਿ ਸਿੱਖ ਪਏ ਸਾਥ,
ਜੀ ਰੋਕਦਿਆਂ ਰੋਕਦਿਆਂ ਵੀ 700 ਬੰਦਾ ਸੰਗਤ ਦਾ ਭਾਈ ਗੁਰਦਾਸ ਜੀ ਨਾਲ ਚੱਲਣ ਨੂੰ ਤਿਆਰ ਹੋ ਗਿਆ। ਤੁਸੀਂ ਆਪ ਅੰਦਾਜ਼ਾ ਲਾ ਲਓ ਵੀ ਜੇ 700 ਸਿੱਖ ਤਿਆਰ ਹੋ ਗਏ ਤੇ ਬਾਕੀ ਉਹ ਵੀ ਰੋਕਦਿਆਂ ਰੋਕਦਿਆਂ, ਤੇ ਫਿਰ ਕਿੰਨੇ ਹਜ਼ਾਰਾਂ ਦੀ ਗਿਣਤੀ 'ਚ ਉੱਥੇ ਸਿੱਖ ਤਿਆਰ ਕੀਤੇ ਹੋਣਗੇ ਭਾਈ ਸਾਹਿਬ ਨੇ ਇਲਾਕੇ 'ਚ। ਰੋਕਦਿਆਂ ਵੀ ਰਾਜੇ ਨੂੰ ਵੀ ਰੋਕਿਆ, ਸੰਗਤ ਨੂੰ ਵੀ ਰੋਕਿਆ, ਫਿਰ ਵੀ 700 ਸਿੱਖ ਭਾਈ ਸਾਹਿਬ ਨਾਲ ਚੱਲਣ ਨੂੰ ਤਿਆਰ ਹੋ ਗਏ। ਕਹਿੰਦੇ ਅਸੀਂ ਤਾਂ ਜਾਣਾ ਹੀ ਜਾਣਾ ਜੀ, ਭਾਵੇਂ ਸਾਨੂੰ ਮਾਰੋ ਭਾਵੇਂ ਰੱਖੋ, ਉਹਨਾਂ ਨੇ ਫੈਸਲਾ ਹੀ ਕਰ ਲਿਆ। ਤੋ ਭਾਈ ਸਾਹਿਬ ਨੇ ਵੀ ਵੇਖਿਆ ਵੀ ਹੁਣ ਬੇਬਸੀ ਨਹੀਂ ਮੁੜਦੇ, ਪ੍ਰੇਮ ਦੀ ਖੇਡ ਸੀ ਉਹਨਾਂ ਦੇ ਅੰਦਰ ਵੀ। ਫਿਰ 700 ਸਿੱਖ ਜਿਹੜੇ ਸਨ ਉਹ ਰੋਕਦਿਆਂ ਰੋਕਦਿਆਂ ਵੀ ਭਾਈ ਸਾਹਿਬ ਜੀ ਦੇ ਨਾਲ ਚੱਲ ਪਏ।
ਬਿਸਮਤ ਪਨੇ ਭਿਖੇ ਗੁਰਨਾਥ,
ਨਾਲੇ ਹੈਰਾਨ ਸਨ ਸਾਰੇ, ਕਹਿੰਦੇ ਅਸੀਂ ਜਾ ਕੇ ਐਸੇ ਸਾਹਿਬ ਦੇ ਦਰਸ਼ਨ ਕਰੀਏ ਕਿ ਅਸੀਂ ਜਿਨ੍ਹਾਂ ਨੂੰ ਏਡੇ ਵੱਡੇ ਮਹਾਂਪੁਰਖ ਸਮਝਦੇ ਹਾਂ ਭਾਈ ਗੁਰਦਾਸ ਜੀ ਨੂੰ, ਜਿਨ੍ਹਾਂ ਨੇ ਉਹਨਾਂ ਦੀਆਂ ਵੀ ਮੁਸ਼ਕਾਂ ਬਣਾ ਕੇ ਆਪਣੇ ਕੋਲ ਸੱਦ ਲਿਆ, ਉਹ ਕਿੱਡੇ ਵੱਡੇ ਹੋਣਗੇ। ਚੱਲੀਏ ਉਹਨਾਂ ਦੇ ਦਰਸ਼ਨ ਕਰੀਏ, ਉਹ ਕਿੱਡੇ ਖੇਡ ਦੇ ਮਾਲਕ ਹੋਣਗੇ। ਇਹ ਤਾਂ ਸੁਭਾਵਕ ਸੀ, ਉਹ ਹੈਰਾਨੀ ਨਾਲ ਵੀ ਜਾ ਰਹੇ, ਕਹਿੰਦੇ ਨਹੀਂ ਅਸੀਂ ਤਾਂ ਜਾਣਾ ਜੀ, ਉਹਨਾਂ ਦੇ ਦਰਸ਼ਨ ਜ਼ਰੂਰ ਕਰਨੇ ਨੇ ਜਿਹੜੇ ਭਾਈ ਗੁਰਦਾਸ ਜੀ ਦੇ ਗੁਰਦੇਵ ਹਨ।
ਮੁਸ਼ਕਨ ਕੋ ਬੰਦਵਾਏ ਪਿਆਨਾ,
ਭਾਈ ਸਾਹਿਬ ਨੇ ਵੇਖੋ ਇੱਥੇ ਕਿਸੇ ਤਰ੍ਹਾਂ ਦਾ ਕੋਈ ਮਾਣ ਅਪਮਾਨ ਦਾ ਖਿਆਲ ਨਹੀਂ ਕੀਤਾ, ਆਪਣੀਆਂ ਮੁਸ਼ਕਾਂ ਬਣਵਾ ਕੇ ਹਜ਼ਾਰਾਂ ਦੀ ਗਿਣਤੀ 'ਚ ਸੰਗਤ ਹੈ, ਸਭ ਦੇ ਸੀਸ ਝੁਕੇ ਆ ਭਾਈ ਗੁਰਦਾਸ ਜੀ ਦੇ ਅੱਗੇ, ਅਤੇ ਭਾਈ ਸਾਹਿਬ ਜੀ ਮੁਸ਼ਕਾਂ ਬੰਨ੍ਹ ਕੇ ਉਹਨਾਂ ਦੇ ਵਿੱਚੋਂ ਦੀ ਲੰਘ ਰਹੇ ਨੇ, ਮੁਸ਼ਕਾਂ ਬੰਨ੍ਹ ਕੇ ਲੰਘ ਰਹੇ ਨੇ। ਮਾਣ ਅਪਮਾਨ ਦੀ ਬਿਰਤੀ ਤੋਂ ਰਹਿਤ ਬੜੀ ਉੱਚੀ ਖੇਡ ਹੈ ਜਿੱਥੇ ਭਾਈ ਗੁਰਦਾਸ ਸਾਹਿਬ ਇਸ ਵੇਲੇ ਪਹੁੰਚੇ ਹੋਏ ਆ। ਨਮਸਕਾਰ ਹੈ ਭਾਈ ਸਾਹਿਬ ਦੇ ਚਰਨਾਂ 'ਤੇ। ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ, ਧੰਨ ਧੰਨ ਭਾਈ ਗੁਰਦਾਸ ਸਾਹਿਬ ਜੀ। ਕੈਸੀ ਉੱਚੀ ਖੇਡ, ਪੂਰਾ ਨਗਰ ਉਹਨਾਂ ਦਾ ਸੇਵਕ ਹੈ ਅਤੇ ਮੁਸ਼ਕਾਂ ਬੰਨ੍ਹ ਕੇ ਉਹਨਾਂ ਦੇ ਵਿੱਚੋਂ ਜਾ ਰਹੇ ਨੇ। ਕੋਈ ਮਾਣ ਅਪਮਾਨ ਉਸਤਤ ਨਿੰਦਾ ਸਭ ਤੋਂ ਰਹਿਤ ਅਵਸਥਾ 'ਚ ਵਿਚਰ ਰਹੇ ਨੇ।
ਹਟਿਓ ਨ੍ਰਿਪਤ ਪੁਨ ਬੰਧਨ ਠਾਨਾ।
ਕਾਫੀ ਅੱਗੇ ਤੱਕ ਰਾਜਾ ਵਿਦਾ ਕਰਨ ਆਇਆ, ਕੁਝ ਦੂਰੀ ਤਾਂ ਫਿਰ ਭਾਈ ਸਾਹਿਬ ਨੇ ਉਹਨੂੰ ਕਿਹਾ, ਰਾਜਾ ਹੁਣ ਤੁਸੀਂ ਜਾਓ। ਵੰਦਨਾ ਕਰਕੇ ਰਾਜਾ ਵਾਪਸ ਪਰਤਿਆ।
ਅਪਰ ਸਬਨ ਬੂਝਿਓ ਸਭ ਰੀਤ।
ਬਾਕੀ ਵੀ ਜਿੰਨੀ ਸੰਗਤ ਸੀ ਸਭ ਨੇ ਪੁੱਛਿਆ।
ਪਿਖ ਕੋ ਤਕ ਬਿਸਮਾਵਤ ਚੀਤ।
ਹੈਰਾਨ ਹੋ ਰਹੇ ਨੇ, ਕਈ ਪਿੱਛੋਂ ਆਏ ਬਾਅਦ ਵਿੱਚ ਜਿਹੜੇ ਇਲਾਕੇ 'ਚ ਸੀ, ਉਹਨਾਂ ਨੇ ਜਦੋਂ ਪਤਾ ਕੀਤਾ ਉਹ ਵੀ ਹੈਰਾਨ ਹੋਏ ਇਹ ਸਾਰੀ ਗੱਲ ਸਮਝ ਕੇ ਸੁਣ ਕੇ।
ਪੰਚ ਕੋਸ ਲਗ ਨ੍ਰਿਪ ਜੁੱਤੇ ਆਏ।
ਕਾਂਸ਼ੀ ਦਾ ਰਾਜਾ ਭਾਈ ਸਾਹਿਬ ਜੀ ਨੂੰ 5 ਕੋਹ ਤੱਕ ਅੱਗੇ ਤੱਕ ਵਿਦਾ ਕਰਨ ਲਈ ਆਇਆ। ਕਾਂਸ਼ੀ ਤੋਂ ਤੁਰੇ ਉੱਥੋਂ ਦੀ ਜਿੰਨੀ ਸੰਗਤ, ਭਾਈ ਸਾਹਿਬ ਨੂੰ ਵਿਦਾ ਕਰਦਿਆਂ ਕਰਦਿਆਂ 5 ਕੋਹ ਤੱਕ ਚੱਲ ਕੇ ਆਏ। ਇੰਨਾ ਅਦਬ ਸੀ ਗੁਰੂ ਪਾਤਸ਼ਾਹ ਜੀ ਦੇ ਘਰ ਦੇ ਵਜ਼ੀਰਾਂ ਦਾ, ਗੁਰੂ ਸਾਹਿਬ ਜੀ ਦੇ ਘਰ ਦੇ ਸੇਵਕਾਂ ਦਾ। ਭਾਵੇਂ ਮੁਸ਼ਕਾਂ ਬੰਨੀਆਂ ਹੋਈਆਂ, ਉਦੋਂ ਉਹਨਾਂ ਸੰਗਤਾਂ ਨੇ ਇਹ ਨਹੀਂ ਆਖਿਆ ਕਿ ਜੇ ਗੁਰੂ ਸਾਹਿਬ ਇਹਦੀਆਂ, ਭਾਈ ਸਾਹਿਬ ਦੀਆਂ ਮੁਸ਼ਕਾਂ ਬੰਨ ਕੇ ਇਹਨਾਂ ਨੂੰ ਬੁਲਾ ਰਿਹਾ ਅਤੇ ਆਪਾਂ ਵੀ ਇਹਨਾਂ ਨੂੰ ਤਿਆਗ ਦੇਈਏ, ਭੇਜ ਦਈਏ ਇਕੱਲਿਆਂ ਨੂੰ। ਅੱਜ ਕੱਲ੍ਹ ਦੇ ਸਿੱਖ ਹੁੰਦੇ ਤਾਂ ਉਹਨਾਂ ਕਹਿਣਾ ਮੁਸ਼ਕਾਂ ਬੰਨੀਆਂ ਸ਼ਾਇਦ, ਵੀ ਇਹ ਫਲਾਣੇ ਸਿੱਖ ਦੀਆਂ ਗੁਰੂ ਸਾਹਿਬ ਹੁਕਮ ਕਰ ਦੇਣ ਵੀ ਮੁਸ਼ਕਾਂ ਬੰਨ੍ਹ ਕੇ ਲਿਆਓ ਸਾਡੇ ਕੋਲ, ਅਤੇ ਮੁਸ਼ਕਾਂ ਦੀ ਬਜਾਏ ਸ਼ਾਇਦ ਅੱਜ ਦੇ ਸਿੱਖ ਫਾਹੀ ਟੰਗ ਦੇਣ ਉਹਨੂੰ, ਵੀ ਅਸੀਂ ਆਪ ਹੀ ਕਰ ਦਈਏ ਕਲਿਆਣ। ਗੁਰੂ ਖਾਲਸਾ ਜੀ, ਗੁਰੂ ਸਾਹਿਬ ਦੀ ਖੇਡ ਗੁਰੂ ਪਾਤਸ਼ਾਹ ਜਾਣਨ ਅਤੇ ਉਹਨਾਂ ਦੇ ਸੇਵਕ ਜਾਣਨ। ਸੰਗਤ ਦੇ ਮਨ ਦੇ ਵਿੱਚ ਕਿੰਨਾ ਅਦਬ ਸੀ ਭਾਈ ਸਾਹਿਬ ਜੀ ਦੇ ਪ੍ਰਤੀ, ਕਿਉਂਕਿ ਰੁਤਬਾ ਬੜਾ ਉੱਚਾ ਭਾਈ ਗੁਰਦਾਸ ਸਾਹਿਬ ਦਾ। ਉਹਨਾਂ ਦੀ ਦ੍ਰਿਸ਼ਟੀ 'ਚ ਕੋਈ ਫਰਕ ਨਹੀਂ ਪਿਆ ਭਾਈ ਸਾਹਿਬ ਦੀ ਇੱਜ਼ਤ ਪ੍ਰਤੀ, ਉਹਨਾਂ ਦੇ ਸਨਮਾਨ ਪ੍ਰਤੀ। ਉੱਦਾਂ ਹੀ ਸੀ, ਭਾਵੇਂ ਭਾਈ ਸਾਹਿਬ ਦੀਆਂ ਮੁਸ਼ਕਾਂ ਬੰਨੀਆਂ ਹੋਈਆਂ, ਪਰ ਸੰਗਤ ਦਾ ਸੀਸ ਝੁਕਿਆ ਹੋਇਆ ਭਾਈ ਸਾਹਿਬ ਦੇ ਸਨਮੁਖ। ਭਾਈ ਸਾਹਿਬ ਜੀ ਦੀ ਇਸ ਖੇਡ ਨੂੰ ਵੇਖ ਕੇ ਸਭ ਦੇ ਸੀਸ ਝੁਕੇ ਹੋਏ ਆ। ਹਾਂਜੀ,
ਉਨ ਬੋ ਬਾਰੀ ਕਯੋ ਹਟਾਏ।
5 ਕੋਹ ਤੱਕ ਆ ਗਿਆ ਰਾਜਾ ਵੀ ਸੰਗਤ ਵੀ, ਪਰ ਹਾਲੇ ਵੀ ਵਾਪਸ ਨਹੀਂ ਜਾਂਦੇ। ਫਿਰ ਭਾਈ ਸਾਹਿਬ ਜੀ ਨੇ ਬਾਰ ਬਾਰ ਉਹਨਾਂ ਨੂੰ ਕਹਿ ਕੇ ਵਾਪਸ ਮੋੜਿਆ।
ਇੱਕ ਮੱਜਲ ਸਭ ਚੱਲ ਕਰ ਆਏ।
ਕਹਿੰਦੇ ਭਾਈ ਸਾਹਿਬ ਜੀ, ਅੱਜ ਰਾਤ ਜਿੱਥੇ ਤੁਸੀਂ ਪੜਾਅ ਕਰੋਗੇ ਉੱਥੇ ਤੱਕ ਤਾਂ ਸਾਨੂੰ ਆਉਣ ਦਿਓ, ਕੱਲ੍ਹ ਸਵੇਰੇ ਜਦੋਂ ਆਪ ਜੀ ਜਾਓਗੇ ਅੱਗੇ ਨੂੰ ਚਲੇ ਜਾਣਾ। ਇੱਕ ਮੱਜਲ ਜਿੱਥੇ ਭਾਈ ਸਾਹਿਬ ਨੇ ਕਰਨੀ ਸੀ ਉੱਥੇ ਤੱਕ ਸੰਗਤ ਨਾਲ ਆਈ।
ਨਮਰ ਮੇਵਰੋ ਬਾਕੀ ਅਲਾਏ।
ਉਹ ਮੇਵੜੇ ਨੇ ਫਿਰ ਇੱਥੇ ਆ ਕੇ ਬੇਨਤੀ ਕੀਤੀ ਭਾਈ ਗੁਰਦਾਸ ਜੀ ਨੂੰ। ਜਦੋਂ ਇੱਕ ਮੱਜਲ ਕਰ ਲਈ ਨਾ, ਤਾਂ ਰਾਤ ਦਾ ਸਮਾਂ ਸੀ, ਪੜਾਅ ਕੀਤਾ, ਜਿਹੜੀ ਸੰਗਤ ਸੀ ਉਹ ਚਲੀ ਗਈ, 700 ਸਿੱਖ ਰਹਿ ਗਏ ਨਾਲ, ਬਾਕੀ ਸੰਗਤ ਚਲੀ ਗਈ ਰਾਜੇ ਦੇ ਸਮੇਤ। ਅਤੇ ਜਿਹੜਾ ਮੇਵੜਾ ਸੀ ਗੁਰੂ ਸਾਹਿਬ ਦੇ ਘਰੋਂ ਆਇਆ ਹੋਇਆ ਹੁਕਮਨਾਮਾ ਲੈ ਕੇ, ਉਹਨੇ ਭਾਈ ਸਾਹਿਬ ਅੱਗੇ ਹੱਥ ਜੋੜੇ, ਭਾਈ ਗੁਰਦਾਸ ਸਾਹਿਬ ਅੱਗੇ ਹੱਥ ਜੋੜ ਕੇ ਬੜੇ ਵਿਨਿਮਰ ਭਾਵ ਨਾਲ ਉਹ ਬੋਲਿਆ,
ਧੰਨ ਧੰਨ ਤੁਮ ਸਿੱਖ ਸਿਰ ਮੋਰ।
ਕਹਿਣ ਲੱਗਾ ਭਾਈ ਸਾਹਿਬ ਜੀ, ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਗੁਰੂ ਘਰ ਦੇ ਸਿਰਮੌਰ ਸਿੱਖ ਹੋ, ਸਿਰਮੌਰ। ਹਾਂਜੀ,
ਨੈ ਸਨਮਾਨ ਦੂਸਰੋ ਕਿਸ ਠੌਰ।
ਤੁਹਾਡੇ ਬਰਾਬਰ ਕੋਈ ਦੂਸਰਾ ਸਿੱਖ ਮੈਨੂੰ ਨਜ਼ਰ ਨਹੀਂ ਆਉਂਦਾ, ਉਹ ਮੇਵੜਾ ਕਹਿੰਦਾ। ਭਾਈ ਗੁਰਦਾਸ ਜੀ, ਜੈਸੀ ਗੁਰਸਿੱਖੀ ਆਪ ਜੀ ਨੇ ਕਮਾਈ ਹੈ, ਤੁਹਾਡੇ ਤੁਲ, ਤੁਹਾਡੇ ਜਿਹਾ, ਤੁਹਾਡੇ ਵਰਗਾ ਮੈਨੂੰ ਕੋਈ ਦੂਸਰਾ ਸਿੱਖ ਨਜ਼ਰ ਨਹੀਂ ਆਉਂਦਾ।
ਹੁਕਮ ਗੁਰੂ ਕੋ ਸਗਰੂ ਮਾਨਾ।
ਆਪ ਜੀ ਨੇ ਜਿਹੜਾ ਗੁਰਦੇਵ ਦਾ ਹੁਕਮ ਆਇਆ ਸੀ, ਉਹ ਹੁਕਮ ਆਪ ਜੀ ਨੇ ਖਿੜੇ ਮੱਥੇ ਪ੍ਰਵਾਨ ਕੀਤਾ। ਆਪ ਜੀ ਨੇ ਗੁਰਦੇਵ ਦੇ ਹੁਕਮ ਦੀ ਪਾਲਣਾ ਕੀਤੀ ਹੈ।
ਸਭ ਬਿਦ ਵਡਿਆਈ ਨਿਜਹਾਨਾ।
ਆਪਣੀ ਵਡਿਆਈ ਨਹੀਂ ਵੇਖੀ, ਆਪਣੀ ਸੋਭਾ ਨਹੀਂ ਵੇਖੀ ਕਿ ਕਾਂਸ਼ੀ ਵਿੱਚ ਮੈਂ ਪੂਜਿਆ ਜਾਂਦਾ ਹਾਂ, ਸਨਮਾਨਿਆ ਜਾਂਦਾ ਹਾਂ। ਉਹ ਨਹੀਂ ਵੇਖਿਆ, ਆਪਣੀ ਵਡਿਆਈ ਨੂੰ ਇੱਕ ਅੱਖ ਦੇ ਫੋਰ 'ਚ ਤਿਆਗ ਦਿੱਤਾ ਗੁਰੂ ਹੁਕਮ ਦੀ ਪਾਲਣਾ ਕਰਨ ਲਈ। ਜਿਹੜੀ ਤੁਹਾਡੀ ਵਡਿਆਈ ਸੀ, ਇੱਥੇ ਪ੍ਰਤਿਸ਼ਠਾ ਸੀ, ਉਹਦਾ ਖਿਆਲ ਨਹੀਂ ਕੀਤਾ ਰੰਚਕ ਭਰ ਵੀ, ਅੱਖ ਦੇ ਫੋਰ ਦੇ ਵਿੱਚ ਆਪਣੀ ਉਸ ਵਡਿਆਈ ਨੂੰ ਤਿਆਗ ਦਿੱਤਾ ਔਰ ਗੁਰੂ ਦਾ ਹੁਕਮ ਮੰਨ ਕੇ ਆਪਣੀਆਂ ਮੁਸ਼ਕਾਂ ਬਣਾ ਲਈਆਂ। ਭਾਈ ਸਾਹਿਬ ਜੀ, ਤੁਸੀਂ ਧੰਨ ਹੋ।
ਸਭ ਮਗ ਮੈਨੇ ਇਮ ਪੁਜਿਆ ਵੇ।
ਸਾਰਾ ਰਸਤਾ ਬੜਾ ਲੰਮਾ, ਬਨਾਰਸ ਤੋਂ ਅੰਮ੍ਰਿਤਸਰ ਸਾਹਿਬ ਤੱਕ ਜਾਣਾ, ਅਤੇ ਸਾਰੇ ਰਸਤੇ ਭਾਈ ਸਾਹਿਬ ਜੀ ਇੱਦਾਂ ਆਪ ਜੀ ਦੀਆਂ ਮੁਸ਼ਕਾਂ ਬੰਨ੍ਹ ਕੇ ਲੈ ਕੇ ਜਾਈਏ, ਮੇਰਾ ਮਨ ਨਹੀਂ ਪਿਆ ਮੰਨਦਾ। ਉਹ ਮੇਵੜਾ ਕਹਿੰਦਾ, ਮੇਰਾ ਮਨ ਨਹੀਂ ਪਿਆ ਰਾਜੀ ਹੁੰਦਾ।
ਪੂਜਾ ਖੁਲਾਏ ਚੱਲਿਓ ਤਬ ਜਾਵੇ।
ਕਿਉਂਕਿ ਇੱਦਾਂ ਚੱਲਣਾ ਵੀ ਔਖਾ, ਬਾਹਾਂ ਬੰਨੀਆਂ ਹੋਣ, ਮੁਸ਼ਕਾਂ ਬੰਨੀਆਂ ਹੋਣ, ਅਤੇ ਤੁਰਨਾ ਵੀ ਔਖਾ ਹੁੰਦਾ। ਅਤੇ ਭਾਈ ਸਾਹਿਬ ਜੀ, ਜੇ ਬਾਹਾਂ ਖੁੱਲੀਆਂ ਹੋਣ ਤੇ ਆਪ ਜੀ ਸਹਿਜੇ ਚੱਲ ਕੇ ਜਾ ਸਕਦੇ ਹੋ।
ਜਿਸ ਦਿਨ ਚੱਲਿਓ ਸੁਦਾ ਸਰ ਥਾਈ।
ਚਲੋ ਇੱਥੋਂ ਸ਼ੁਰੂਆਤ ਹੋ ਗਈ ਹੈ, ਰਸਤੇ ਵਿੱਚ ਆਪ ਜੀ ਦੀਆਂ ਬਾਹਾਂ ਖੋਲ ਦੇਈਏ, ਤੇ ਜਦੋਂ ਆਪ ਜੀ ਅੰਮ੍ਰਿਤਸਰ ਸਾਹਿਬ ਪਹੁੰਚੋਗੇ ਜਿਸ ਦਿਨ, ਹਾਂਜੀ,
ਇਸ ਪ੍ਰਕਾਰ ਕੀ ਲਿਓ ਬੰਦਵਾਏ।
ਉੱਥੇ ਫਿਰ ਇਸੇ ਤਰ੍ਹਾਂ ਮੁਸ਼ਕਾਂ ਬਣਾ ਲਿਓ, ਮਹਾਰਾਜ ਜੀ ਦਾ ਹੁਕਮ ਉੱਥੇ ਚੱਲ ਕੇ ਪਾਲ ਲਿਓ। ਇੱਥੇ ਆਪ ਜੀ ਨੇ ਪਾਲ ਲਿਆ, ਰਸਤੇ ਵਿੱਚ ਇੰਨਾ ਲੰਮਾ ਪੈਂਡਾ ਪੈਦਲ ਤੁਰ ਕੇ ਜਾਣਾ ਔਖਾ ਹੋਵੇਗਾ। ਉੱਥੇ ਜਦੋਂ ਪਹੁੰਚ ਜਾਵਾਂਗੇ ਅੰਮ੍ਰਿਤਸਰ ਸਾਹਿਬ, ਤੇ ਉੱਥੇ ਭਾਈ ਸਾਹਿਬ ਜੀ ਇਸੇ ਤਰ੍ਹਾਂ ਦੁਬਾਰਾ ਆਪ ਜੀ ਆਪਣੀਆਂ ਬਾਹਾਂ ਬਣਾ ਲਿਓ।
ਕਿਮ ਕੈ ਚਰਨ ਪਕੜ ਕਰ ਰਹੇ ਹੋ।
ਭਾਈ ਸਾਹਿਬ ਨਹੀਂ ਸੀ ਮੰਨਦੇ, ਕਹਿੰਦੇ ਨਹੀਂ, ਮੇਰੇ ਸਾਹਿਬ ਦਾ ਹੁਕਮ ਹੈ, ਇੱਦਾਂ ਹੀ ਲੈ ਕੇ ਚੱਲੋ। ਜੇ ਮੇਰੇ ਪਾਤਸ਼ਾਹ ਦਾ ਹੁਕਮ ਆਉਂਦਾ ਵੀ ਸਿਰ ਭਰਨੇ ਹੋ ਕੇ ਆਵੇ ਗੁਰਦਾਸ, ਤਾਂ ਮੈਂ ਸਿਰ ਭਰਨੇ ਹੋ ਕੇ ਵੀ ਜਾਂਦਾ, ਪਰ ਜੇ ਇੱਦਾਂ ਤਾਂ ਇੱਦਾਂ ਹੀ ਲੈ ਕੇ ਚੱਲੋ। ਮੇਵੜਾ ਹਟੇ ਨਾ, ਉਹ ਚਰਨ ਹੀ ਫੜ ਲਿਓ ਨੇ ਭਾਈ ਸਾਹਿਬ ਦੇ। ਭਾਈ ਸਾਹਿਬ, ਮੇਰੀ ਮਿੰਨਤ ਹੈ, ਮੈਂ ਤੁਹਾਨੂੰ ਬੇਨਤੀਆਂ ਕਰਦਾ, ਤੁਸੀਂ ਮੇਰੀ ਬੇਨਤੀ ਮੰਨ ਲਓ। ਮੈਂ ਗੁਰੂ ਸਾਹਿਬ ਦਾ ਭੇਜਿਆ ਆਇਆ, ਮੈਂ ਹੀ ਲਿਆਇਆ ਹੁਕਮਨਾਮਾ, ਮੇਰੀ ਗੱਲ ਤਾਂ ਮੰਨੋ। ਉਹਨੇ ਚਰਨ ਫੜ ਲਏ ਭਾਈ ਸਾਹਿਬ ਜੀ ਦੇ।
ਤਬ ਗੁਰਦਾਸ ਸਬਨ ਮੈਂ ਕਹਿਓ।
ਫਿਰ ਭਾਈ ਗੁਰਦਾਸ ਸਾਹਿਬ ਜੀ ਬੋਲੇ,
ਚੋਰ ਉਚਿਤ ਚਹੀਅਤ ਇਮ ਕਰੀ।
ਕਹਿੰਦੇ ਜਿਹੜਾ ਗੁਰੂ ਕਾ ਚੋਰ ਹੋਵੇ ਨਾ, ਉਹਨੂੰ ਇੱਦਾਂ ਹੀ ਸਜ਼ਾ ਮਿਲਣੀ ਚਾਹੀਦੀ ਹੈ, ਜਿਵੇਂ ਮੈਨੂੰ ਮਿਲੀ ਆ ਨਾ, ਇੱਦਾਂ ਹੀ ਗੁਰੂ ਕੇ ਚੋਰ ਨੂੰ ਚਾਹੀਦਾ ਕਰਨਾ।
ਜੇ ਤੁਮ ਅਬ ਓਰੇ ਮਤ ਤਰੀ।
ਪਰ ਹੇ ਭਾਈ, ਤੂੰ ਗੁਰੂ ਕਾ ਸੇਵਕ ਹੈ, ਤੂੰ ਹੀ ਲਿਆਇਆ ਹੁਕਮਨਾਮਾ, ਤੂੰ ਮੇਰੇ ਵਾਸਤੇ ਭਲਾ ਹੈ, ਤੂੰ ਵਿਚੋਲਾ ਬਣਿਆ ਸਾਡਾ, ਤੇ ਜੇ ਤੇਰਾ ਮਤ ਇਹ ਹੈ,
ਗੁਰੂ ਨਿਕਟ ਤੇ ਚੱਲ ਕਰ ਆਇਓ।
ਤੂੰ ਸਤਿਗੁਰਾਂ ਕੋਲੋਂ ਚੱਲ ਕੇ ਆਇਆ ਮਹਾਰਾਜ ਜੀ ਦਾ ਹੁਕਮਨਾਮਾ ਲੈ ਕੇ।
ਚਾਹੋ ਸੋ ਕਰੋ ਦਿਓ ਖੁਲਵਾਇਓ।
ਤੇ ਜੇ ਤੇਰੀ ਇੱਛਾ ਹੈ ਤੇ ਤੂੰ ਚਾਹੁੰਦਾ ਖੁਲਵਾਉਣਾ ਤੇ ਖੁਲਵਾ ਦੇ, ਪਰ ਮੈਂ ਜਿਵੇਂ ਹੁਕਮ ਆਇਆ ਉਸੇ ਤਰ੍ਹਾਂ ਜਾਣ ਨੂੰ ਰਾਜੀ ਹਾਂ। ਪਰ ਜੇ ਸਤਿਗੁਰੂ ਜੀ ਦੇ ਭੇਜੇ ਹੋਏ ਤੁਸੀਂ ਆਏ, ਉਸ ਅਰਦਾਸੀਏ ਨੂੰ ਕਹਿੰਦੇ ਭਾਈ ਸਾਹਿਬ, ਜੇ ਤੁਸੀਂ ਖਿਲਾਉਣਾ ਚਾਹੁੰਦੇ ਹੋ ਤੇ ਮੈਂ ਇਹ ਸਮਝ ਕੇ ਆਪਣੇ ਹੱਥ ਖੁਲਵਾ ਲੈਣਾ ਕਿ ਇਹ ਵੀ ਗੁਰੂ ਪਾਤਸ਼ਾਹ ਦੇ ਭੇਜੇ ਆਏ ਤੇ ਉਹੀ ਕਰਾ ਰਹੇ ਨੇ।
ਸਭ ਮਾਰਗ ਕੋ ਉਲੰਘ ਤੇ ਆਏ।
ਉਹ ਇਹ ਗੱਲ ਤੇ ਰਜਾਮੰਦੀ ਹੋ ਗਈ, ਭਾਈ ਸਾਹਿਬ ਦੀਆਂ ਬਾਹਾਂ ਖੋਲਤੀਆਂ, ਇੱਦਾਂ ਸਾਰੇ ਰਸਤੇ ਚੱਲਦੇ ਆਏ।
ਜਬੇ ਸੁਧਾ ਸਰ ਕੇ ਨੀਅਰ ਆਏ।
ਚੱਲ ਕੇ ਜਦੋਂ ਸੁਧਾ ਸਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਨੇੜੇ ਪਹੁੰਚੇ,
ਤਿਮਈ ਪੂਜਾ ਮੁਸ਼ਕਾਂ ਬੰਦਵਾਈ।
ਜਦੋਂ ਅੰਮ੍ਰਿਤਸਰ ਸਾਹਿਬ ਨਗਰ ਦਿਸਣ ਲੱਗਾ ਤੇ ਭਾਈ ਸਾਹਿਬ ਉਹਨੂੰ ਬੁਲਾ ਕੇ ਕਹਿੰਦੇ, ਮੇਵੜੇ ਨੂੰ, ਮਹਾਰਾਜ ਜੀ ਦੀ ਨਗਰੀ ਦਿਸ ਪਈ ਆ, ਹੁਣ ਹੁਕਮ ਪਾਲੋ ਮਹਾਰਾਜ ਜੀ ਦਾ, ਸਾਡੀਆਂ ਮੁਸ਼ਕਾਂ ਬੰਨ ਲਓ। ਗੁਰੂ ਰਾਮਦਾਸ ਸਾਹਿਬ ਦੀ ਨਗਰੀ 'ਚ ਜਾਣਾ, ਉਹ ਨਗਰੀ 'ਚ ਜਿਸ ਨਗਰੀ 'ਚ ਅਕਾਲ ਤਖਤ ਸਾਹਿਬ ਦੀ ਜਥੇਦਾਰੀ ਕੀਤੀ ਆ ਭਾਈ ਗੁਰਦਾਸ ਜੀ ਨੇ, ਬੜਾ ਵੱਡਾ ਰੁਤਬਾ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਭਾਈ ਗੁਰਦਾਸ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਬਾਬਾ ਬੁੱਢਾ ਸਾਹਿਬ ਨਿਭਾਉਂਦੇ, ਅਕਾਲ ਤਖਤ ਸਾਹਿਬ ਦੀ ਸੇਵਾ ਭਾਈ ਗੁਰਦਾਸ ਜੀ ਨਿਭਾਉਂਦੇ। ਇਹ ਨਹੀਂ ਆਖਿਆ ਮਨ 'ਚ, ਇਹ ਨਹੀਂ ਸੋਚਿਆ ਵੀ ਗੁਰੂ ਸਾਹਿਬ ਦੀ ਨਗਰੀ 'ਚ ਇੱਥੇ ਤਾਂ ਮੇਰੀ ਇੱਜ਼ਤ ਬੜੀ ਆ, ਮੈਂ ਜਥੇਦਾਰ ਰਿਹਾ। ਕਹਿੰਦੇ ਭਾਈ, ਗੁਰੂ ਸਾਹਿਬ ਦਾ ਹੁਕਮ ਮੰਨੋ, ਬੰਨ ਲਓ ਹੁਣ ਮੇਰੀਆਂ ਮੁਸ਼ਕਾਂ, ਇੱਦਾਂ ਹੀ ਲੈ ਚੱਲੋ। ਜਿਸ ਨਗਰੀ 'ਚ ਬਹਿ ਕੇ ਭਾਈ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ, ਕਿੱਡਾ ਵੱਡਾ ਮਾਣ ਸਨਮਾਨ ਭਾਈ ਸਾਹਿਬ ਦਾ, ਸਾਡੀ ਕਿੰਨੀ ਕੁ ਵਡਿਆਈ ਹੋਵੇਗੀ ਸੰਸਾਰ 'ਚ
ਜਿਸ ਕਰਕੇ ਅਸੀਂ ਇੱਕਦਮ ਮਨ 'ਚ ਰੰਜ ਹੋ ਜਾਂਦੇ ਹਾਂ। ਅਤੇ ਭਾਈ ਗੁਰਦਾਸ ਸਾਹਿਬ ਦੀ ਸੋਭਾ ਕਿਤਨੀ ਹੈ, ਰੰਚਕ ਭਰ ਵੀ ਉਹਦਾ ਮਨ 'ਚ ਖਿਆਲ ਨਹੀਂ ਲਿਆਉਂਦਾ ਵੀ ਮੇਰੀ ਕਿੱਡੀ ਵਡਿਆਈ ਹੈ। ਆਪ ਕਿਹਾ ਮੈਂ ਬੜੇ ਨੂੰ ਮੇਰੀਆਂ ਮੁਸ਼ਕਾਂ ਬੰਨ ਦੇ,
ਆਗੇ ਪਇਓ ਪਾਛੇ ਸਮੁਦਾਈ।
ਭਾਈ ਸਾਹਿਬ ਸਭ ਤੋਂ ਮੂਹਰੇ ਮੂਹਰੇ ਅੱਗੇ ਤੁਰੇ ਜਾਂਦੇ ਤੇ ਜਿੰਨੀ ਸੰਗਤ 700 ਸਿੱਖ ਆਇਆ ਸੀ ਨਾਲ ਉਹ ਸਭ ਪਿੱਛੇ ਪਿੱਛੇ ਆ ਰਹੇ ਨੇ।
ਸਤਿਗੁਰ ਤਖਤ ਅਕਾਲ ਸੁਹਾਏ,
ਪੀੜੀਆਂ ਪੀੜੀਆਂ ਦੇ ਮਾਲਕ ਬੰਦੀ ਛੋੜ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਸ਼ੋਭਨੀਕ ਹਨ।
ਸਿਰ ਪਰ ਚਮਰ ਟੁਰੇ ਛਬ ਪਾਏ,
ਪਾਤਸ਼ਾਹ ਦੇ ਸੀਸ ਤੇ ਚਵਰ ਝੁੱਲ ਰਿਹਾ। ਮਹਾਰਾਜ ਜੀ ਦਾ ਚਵਰ ਬਰਦਾਰ ਗੁਰਦੇਵ ਦੇ ਸੀਸ ਤੇ ਬਾਰੰਬਾਰ ਚਵਰ ਝੁਲਾ ਰਿਹਾ।
ਸਿੱਖ ਸੁਪੱਟ ਚੌਂ ਦਿਸ਼ ਪਰਵਾਰੇ,
ਬੜੇ ਬੜੇ ਯੋਧੇ ਸਿੱਖ ਬਾਬਾ ਬਿਧੀ ਚੰਦ ਸਾਹਿਬ, ਭਾਈ ਜੇਠਾ ਜੀ ਵਰਗੇ ਮਹਾਂਪੁਰਖ, ਬੜੇ ਬੜੇ ਆਤਮ ਗਿਆਨੀ ਗੁਰਸਿੱਖ, ਭਾਈ ਬਹਿਲੋ ਜੀ ਵਰਗੇ, ਭਾਈ ਭਗਤੂ ਜੀ ਵਰਗੇ ਮਹਾਨ ਗੁਰਸਿੱਖ ਮਹਾਰਾਜ ਜੀ ਦੀ ਸਭਾ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਬੈਠੇ ਹਨ।
ਵਸਤਰ ਸ਼ਸਤਰ ਸੁੰਦਰ ਤਨ ਤਾਰੇ,
ਬੜੇ ਸੁੰਦਰ ਵਸਤਰ ਬੜੇ ਸੁੰਦਰ ਸ਼ਸਤਰ ਛੇਵੇਂ ਪਾਤਸ਼ਾਹ ਨੇ ਆਪਣੇ ਤਨ ਤੇ ਧਾਰਨ ਕੀਤੇ ਹੋਏ ਨੇ।
ਨਿਜ ਸੰਗਤ ਕੇ ਜੁਤ ਸਮੁਦਾਈ,
ਇੱਧਰ ਭਾਈ ਗੁਰਦਾਸ ਸਾਹਿਬ ਜੀ ਦੇ ਨਾਲ ਉਹਨਾਂ ਦੇ ਸਮੇਤ ਜਿੰਨੀ ਸੰਗਤ ਆਈ ਆ ਉਹਨਾਂ ਨੂੰ ਨਾਲ ਲੈ ਕੇ
ਪਹੁੰਚਤ ਪਏ ਪ੍ਰਭੂ ਅਗਵਾਈ।
ਸ੍ਰੀ ਅਕਾਲ ਤਖ਼ਤ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਜੀ ਹਾਜ਼ਰ ਹੋਏ ਨੇ, ਬਾਹਾਂ ਬੰਨੀਆਂ ਹੋਈਆਂ ਨੇ ਤੇ ਗੁਰਦੇਵ ਦੇ ਚਰਨਾਂ 'ਚ ਹਾਜ਼ਰ ਹੋਏ।
ਹੱਥ ਜੋੜ ਧਰਨੀ ਪਰ ਪਰੇ,
ਹੱਥ ਜੋੜ ਕੇ ਬੜੇ ਅਦਬ ਨਾਲ ਮਹਾਰਾਜ ਜੀ ਦੇ ਚਰਨਾਂ ਤੇ ਭਾਈ ਸਾਹਿਬ ਜੀ ਨੇ ਦੂਰੋਂ ਹੀ, ਹਾਲੇ ਨੇੜੇ ਨਹੀਂ ਗਏ, ਪਹਿਲਾਂ ਦੂਰੋਂ ਹੀ ਸੀਸ ਝੁਕਾ ਕੇ ਮੱਥਾ ਟੇਕਿਆ ਧਰਤੀ ਤੇ।
ਪਾਉ ਸਮੇਤ ਡੰਡਵਤ ਕਰੇ,
ਕਹਿੰਦੇ ਬੜੀ ਭਾਵਨਾ ਸਮੇਤ ਡੰਡਾਉਤ ਵੰਦਨਾ ਕੀਤੀ ਸਤਿਗੁਰਾਂ ਨੂੰ।
ਖਰੋ ਪਇਓ ਸਨਮੁਖ ਹੋਏ ਗੁਰ ਕੇ,
ਫਿਰ ਸਤਿਗੁਰੂ ਜੀ ਦੇ ਸਨਮੁਖ ਗਲ 'ਚ ਪੱਲੂ ਪਾਇਆ ਹੋਇਆ ਭਾਈ ਸਾਹਿਬ ਨੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਸਤਿਗੁਰਾਂ ਦੇ ਸਨਮੁਖ ਖੜੇ ਹਨ।
ਪਿਕਤ ਮਨੋਰਥ ਪੂਰਨ ਉਰ ਕੇ,
ਸਤਿਗੁਰੂ ਜੀ ਦੇ ਦਰਸ਼ਨ ਕਰਕੇ ਮਨ ਦੇ ਮਨੋਰਥ ਪੂਰੇ। ਹੁਣ ਇਹ ਨਹੀਂ ਕਿ ਹੱਥ ਬੰਨੇ ਨੇ, ਸਿੱਖ ਕੀ ਕਹਿੰਦੇ ਹੋਣਗੇ, ਬਸ ਗੁਰੂ ਸਾਹਿਬ ਦੇ ਦਰਸ਼ਨ ਕਰਕੇ ਮਨ ਦਾ ਮਨੋਰਥ ਪੂਰਾ ਹੋ ਰਿਹਾ। ਵੀ ਇੱਛਾ ਤਾਂ ਸੀ ਦਰਸ਼ਨਾਂ ਦੀ, ਉਹ ਹੋ ਗਈ ਆ ਪੂਰੀ, ਹੱਥ ਬੰਨਿਆਂ ਦਾ ਕੀ ਹੈ। ਮੈਂ ਤਾਂ ਗੁਰਦੇਵ ਦੇ ਦਰਸ਼ਨ ਚਾਹੁੰਦਾ ਸੀ, ਸਤਿਗੁਰਾਂ ਨੇ ਆਪਣੇ ਖੁੱਲ੍ਹੇ ਦਰਸ਼ਨ ਦੇ ਕੇ ਕਿਰਤਾਰਥ ਕਰ ਦਿੱਤਾ। ਹੱਥ ਬੰਨਿਆਂ ਦਾ ਹੁਣ ਖਿਆਲ ਨਹੀਂ, ਹੁਣ ਤਾਂ ਅੰਦਰ ਦੀ ਖੇਡ ਹੋ ਹੀ ਕਿਸੇ ਅਲੌਕਿਕ ਰੰਗ ਵਿੱਚ ਰੰਗੀ ਗਈ ਗੁਰਮੂਰਤ ਦੇ ਦਰਸ਼ਨ ਕਰਦਿਆਂ।
ਸ਼੍ਰੀ ਹਰਗੋਬਿੰਦ ਰਿਦੇ ਪ੍ਰਮੋਦ,
ਛੇਵੇਂ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਸਾਹਿਬ ਨੂੰ ਜਦੋਂ ਵੇਖਿਆ, ਵੇਖਿਆ ਕੋਈ ਲੋਕ ਲਾਜ ਨਹੀਂ, ਵੇਖਿਆ ਕੋਈ ਮਾਣ ਅਪਮਾਨ ਦੀ ਬਿਰਤੀ ਨਹੀਂ, ਵੇਖਿਆ ਕਿ ਮਨ 'ਚ ਰੰਚਕ ਭਰ ਵੀ ਇਹ ਖਿਆਲ ਨਹੀਂ ਭਾਈ ਗੁਰਦਾਸ ਦੇ ਕਿ ਮੇਰੇ ਹੱਥ ਬੰਨੇ ਨੇ, ਆਲੇ ਦੁਆਲੇ ਸਿੱਖ ਬੈਠੇ ਨੇ, ਉਹ ਕੀ ਆਖਦੇ ਹੋਣਗੇ, ਮਾੜਾ ਮੋਟਾ ਵੀ ਖਿਆਲ ਨਹੀਂ। ਜਿਵੇਂ ਜਿਵੇਂ ਛੇਵੇਂ ਪਾਤਸ਼ਾਹ ਭਾਈ ਸਾਹਿਬ ਵੱਲ ਵੇਖਦੇ, ਸਤਿਗੁਰਾਂ ਦਾ ਹਿਰਦਾ ਖਿੜੀ ਜਾਂਦਾ, ਪ੍ਰਮੋਦ ਵਿੱਚ ਆਨੰਦ ਵਿੱਚ ਆ ਰਿਹਾ।
ਗੁਰ ਹਰ ਸਿੱਖਨ ਹੋਤ ਬਿਨੋਦ,
ਜਿੰਨੇ ਗੁਰਸਿੱਖ ਬੈਠੇ ਨੇ, ਕਈ ਸਿੱਖ ਤਾਂ ਮੁਸਕਰਾ ਵੀ ਪਏ ਸਭ ਕੁਝ ਵੇਖ ਕੇ।
ਚਿੱਤ ਪਰ ਸਨ ਬਾਹਰ ਰਿਸ ਤਰੇ,
ਮਹਾਰਾਜ ਜੀ ਦਾ ਹਿਰਦਾ ਬੜਾ ਖੁਸ਼ ਹੈ ਪਰ ਬਾਹਰੋਂ ਬਾਹਰੋਂ ਗੁੱਸਾ ਜਿਹਾ ਵਿਖਾਉਂਦੇ ਭਾਈ ਗੁਰਦਾਸ ਜੀ ਨੂੰ, ਅੰਦਰੋਂ ਖੁਸ਼, ਅੰਦਰੋਂ ਚਿੱਤ ਇੰਨਾ ਪ੍ਰਸੰਨ ਕਿ ਭਾਈ ਗੁਰਦਾਸ ਜੀ ਨੂੰ ਸਦੈਵੀ ਕਾਲ ਵਾਸਤੇ ਆਪਣੇ ਸਰੂਪ 'ਚ ਭੇਦ ਕਰ ਲਿਆ ਹੋਇਆ ਪਰ ਬਾਹਰੋਂ ਗੁੱਸਾ ਜਿਹਾ ਵਿਖਾਉਂਦੇ ਸਤਿਗੁਰੂ।
ਕਹੀਂ ਕਠੋਰ ਤਾੜ ਨਾ ਕਰੇ,
ਬਾਹਰੋਂ ਕਠੋਰ ਬੋਲਦੇ, ਅੰਦਰੋਂ ਖੁਸ਼ ਨੇ, ਬੜੇ ਪ੍ਰਸੰਨ ਨੇ ਭਾਈ ਸਾਹਿਬ ਤੇ, ਤੇ ਬਾਹਰੋਂ ਕਠੋਰ ਬੋਲ ਕੇ ਤੇ ਭਾਈ ਸਾਹਿਬ ਨੂੰ ਤਾੜ ਨਾ ਕਰਦੇ ਸਤਿਗੁਰੂ।
ਕਰੇ ਖਰੀਦਨ ਭਲੇ ਤੁਰੰਗ,
ਕਹਿੰਦੇ ਹਾਂਜੀ ਲੈ ਆਓ ਘੋੜੇ ਖਰੀਦ ਕੇ, ਇੱਦਾਂ ਬੋਲੇ ਪਾਤਸ਼ਾਹ, ਲੈ ਆਓ ਘੋੜੇ ਖਰੀਦ ਕੇ, ਬੜੇ ਵਧੀਆ ਘੋੜੇ ਲਿਆਂਦੇ ਆ ਖਰੀਦ ਕੇ ਭਾਈ ਸਾਹਿਬ ਜੀ।
ਤੁਰਤ ਪਹੁੰਚਿਓ ਲੇਕਰ ਸੰਗ,
ਬੜੀ ਛੇਤੀ ਪਹੁੰਚੇ, ਇੰਨੀ ਛੇਤੀ ਆ ਜਾਈਦਾ, ਇੰਨੀ ਦੂਰੋਂ ਜਾ ਕੇ ਘੋੜੇ ਲੈ ਗਏ ਤਾਂ ਹੈਰਾਨ ਹੋ ਗਏ ਅਸੀਂ, ਇੰਨੀ ਛੇਤੀ, ਇੰਨੇ ਮਹੀਨੇ ਲਾ ਤੇ ਆ ਮੁੜ ਕੇ ਆਉਂਦੇ ਆ। ਹਾਂਜੀ
ਬੇਸਰ ਲਾਦ ਦਰਬ ਲੈ ਗਏ,
ਖੁਰਜੀਆਂ ਲੱਦ ਕੇ ਪੈਸੇ ਲੈ ਗਏ ਸੀ। ਇਹ ਤਾਂ ਨਹੀਂ ਸੀ ਵੀ ਪੈਸੇ ਦੀ ਕਮੀ ਸੀ ਕੋਈ, 50,000 ਰੁਪਈਆ ਖੁਰਜੀਆਂ ਭਰ ਕੇ ਲੱਦ ਕੇ ਲੈ ਕੇ ਗਏ ਸੀ।
ਅੱਜ ਸੁਣੋ ਸਭ ਭਾਜਤ ਪਏਓ,
ਸਾਡੀ ਜ਼ਿੰਮੇਵਾਰੀ ਨਹੀਂ ਸੀ ਵੀ ਗੁਰੂ ਸਾਹਿਬ ਦੀ ਮਾਇਆ ਖਜ਼ਾਨੇ ਦੀ ਲੈ ਕੇ ਚੱਲਿਆ ਉਹਨੂੰ ਸਾਂਭਣਾ, ਸਭ ਕੁਝ ਖੁੱਲ੍ਹਾ ਖਲਾਇਆ ਛੱਡ ਕੇ ਤੰਬੂ ਪਾੜ ਕੇ ਉੱਥੋਂ ਭੱਜ ਗਏ। ਕਿ ਇਹ ਤੁਹਾਡੇ ਲਈ ਯੋਗ ਸੀ ਭਾਈ ਗੁਰਦਾਸ ਜੀ? ਮਹਾਰਾਜ ਜੀ ਉੱਤੋਂ ਉੱਤੋਂ ਤਾੜਦੇ ਆ, ਖੇਡ ਤਾਂ ਆਪ ਹੀ ਵਰਤਾਈ ਆ ਸਾਰੀ, ਭਜਾਉਣ ਵਾਲਾ ਕੌਣ ਸੀ? ਉਹ ਮਾਇਆ ਦੀ ਖੇਡ ਜਿਹੜੀ ਵਰਤਾਈ ਉੱਥੇ ਠੀਕਰੀਆਂ ਵਿਖਾਈਆਂ ਉਹ ਕੌਣ ਸੀ? ਆਪ ਹੀ ਸਨ, ਪਰ ਹੁਣ ਤਾੜਨਾ ਜੀ ਕਰੀ ਜਾਂਦੇ। ਕਹਿੰਦੇ ਉਹ ਸਾਰੀ ਮਾਇਆ ਦੀ ਤੁਹਾਡੀ ਜ਼ਿੰਮੇਵਾਰੀ ਨਹੀਂ ਸੀ, ਉੱਥੇ ਲੁੱਗੀ ਛੱਡ ਕੇ ਸਾਰੇ ਪੈਸੇ ਗੁਰੂ ਘਰ ਦੇ ਤੁਸੀਂ ਭੱਜ ਗਏ।
ਗੁਰ ਘਰ ਕੋ ਨੁਕਸਾਨ ਨਾ ਜਾਣਾ,
ਤੁਸੀਂ ਇਹ ਨਹੀਂ ਜਾਣਿਆ ਵੀ ਗੁਰੂ ਘਰ ਦਾ ਨੁਕਸਾਨ ਹੋਵੇਗਾ? ਉਹ ਇੰਨੇ ਪੈਸੇ ਸੀ, 50,000 ਰੁਪਈਆ ਉੱਥੇ ਪਿਆ, ਤੁਹਾਡੇ ਦਿਮਾਗ 'ਚ ਇਹ ਗੱਲ ਨਹੀਂ ਆਈ ਕਿ ਗੁਰੂ ਘਰ ਦਾ ਨੁਕਸਾਨ ਹੋਵੇਗਾ?
ਬਾਸ ਵਿਦੇਸ਼ ਜਾਏ ਕਰ ਠਾਨਾ,
ਮੁੜ ਕੇ ਸਾਡੇ ਕੋਲ ਨਹੀਂ ਆਏ, ਸਗੋਂ ਵਿਦੇਸ਼ ਜਾ ਕੇ ਰਹਿਣ ਲੱਗ ਪਏ, ਉੱਥੇ ਜਾ ਕੇ ਵਾਸਾ ਕਰ ਲਿਆ।
ਤੂੰ ਹੀ ਸਿੱਖ ਸਿੱਧ ਕੀ ਵੱਡ ਜੋ ਆ,
ਤੇ ਤੁਸੀਂ ਤਾਂ ਕਹਿੰਦੇ ਸੀ ਵੀ ਜਿਹੜਾ ਗੁਰੂ ਕਾ ਸਿੱਖ ਹੁੰਦਾ ਉਹ ਸਿਦਕ ਨਹੀਂ ਹਾਰਦਾ, ਚੰਗਾ ਸਿਦਕ ਵੇਖਿਆ ਸੀ ਤੁਹਾਡਾ। ਹਾਂਜੀ,
ਪਰ ਉਹ ਕਾਜ ਗੁਰ ਕੋ ਅਸ ਹੋਆ,
ਕਹਿੰਦੇ ਗੁਰੂ ਘਰ ਦਾ ਗੁਰੂ ਦਾ ਕੋਈ ਕਾਰਜ ਸੀ ਐਸਾ ਤੁਹਾਡੇ ਕੋਲ ਹੋਇਆ,
ਕਿਉਂ ਅਬ ਉੱਤਰ ਦੇਤ ਨਾ ਕੋਈ,
ਉਹਨੂੰ ਛੱਡ ਕੇ ਵਿੱਚੇ ਸਿਦਕ ਨੂੰ ਤਿਆਗ ਗਏ, ਤੇ ਤੁਸੀਂ ਕਿਉਂ ਨਹੀਂ ਕੀਤਾ ਉਹ ਕਾਰਜ, ਕਿਉਂ ਨਹੀਂ ਹੋਇਆ ਤੁਹਾਡੇ ਕੋਲੋਂ?
ਕਿਉਂ ਅਬ ਉੱਤਰ ਦੇਤ ਨਾ ਕੋਈ,
ਭਾਈ ਸਾਹਿਬ ਹੁਣ ਜਵਾਬ ਕਿਉਂ ਨਹੀਂ ਦਿੰਦੇ? ਭਾਈ ਸਾਹਿਬ ਸਿਰ ਨੀਵਾਂ ਹੱਥ ਜੁੜੇ ਹੋਏ, ਪਾਤਸ਼ਾਹ ਜੋ ਕਹਿੰਦੇ ਹੋ ਆਪ ਜੀ ਦਾ ਹੁਕਮ ਸੱਤ ਹੈ, ਜੋ ਕਹਿ ਰਹੇ ਹੋ ਸੱਤ ਹੈ ਪਾਤਸ਼ਾਹ, ਹੱਥ ਜੁੜੇ ਹੋਏ ਕੋਈ ਜਵਾਬ ਨਹੀਂ ਦਿੰਦੇ। ਤੇ ਮਹਾਰਾਜ ਜੀ ਕਹਿੰਦੇ ਬੋਲਦੇ ਨਹੀਂ ਭਾਈ ਗੁਰਦਾਸ ਜੀ ਅੱਗੋਂ, ਜਵਾਬ ਕਿਉਂ ਨਹੀਂ ਦਿੰਦੇ? ਹਾਂਜੀ,
ਇਮ ਚੱਲ ਗਏ ਉਹ ਕਹਾਂ ਗਤ ਹੋਈ,
ਕਹਿੰਦੇ ਕਿਉਂ ਚਲੇ ਗਏ ਇੱਦਾਂ ਤੁਸੀਂ, ਕੀ ਹੋ ਗਿਆ ਸੀ? ਤੁਸੀਂ ਤੰਬੂ ਪਾੜ ਕੇ ਨਾਲ ਦਿਆਂ ਸਿੱਖਾਂ ਨੂੰ ਨਹੀਂ ਦੱਸਿਆ? ਜਿਹੜਾ ਸੁਦਾਗਰ ਪੈਸੇ ਲੈਣ ਆਇਆ ਉਹ ਬਾਹਰ ਦਰਵਾਜ਼ੇ 'ਤੇ ਬੈਠਾ ਰਿਹਾ ਤੰਬੂ ਦੇ, ਤੁਸੀਂ ਅੰਦਰ ਖੁੱਲ੍ਹੇ ਛੱਡ ਕੇ ਸਾਰੇ ਪੈਸੇ ਕਿਉਂ ਚਲੇ ਗਏ? ਕੀ ਹੋ ਗਿਆ ਸੀ ਭਾਈ ਸਾਹਿਬ ਉੱਥੇ? ਮਹਾਰਾਜ ਜੀ ਪੁੱਛਦੇ, ਭਾਈ ਗੁਰਦਾਸ ਜੀ ਕੀ ਹੋ ਗਿਆ ਸੀ ਐਸਾ, ਕੀ ਘਟਨਾ ਘਟ ਗਈ ਸੀ?
ਸੁਣ ਭਾਈ ਗੁਰਦਾਸ ਵਿਚਾਰੇ,
ਸੁਣ ਕੇ ਭਾਈ ਗੁਰਦਾਸ ਜੀ ਆਪਣੇ ਅੰਦਰ ਵਿਚਾਰ ਕਰ ਰਹੇ ਨੇ।
ਦਏ ਸਵਈਏ ਤਬੇ ਉਚਾਰੇ,
ਦੋ ਸਵਈਏ ਭਾਈ ਗੁਰਦਾਸ ਜੀ ਨੇ ਫਿਰ ਆਪਣੀ ਰਸਨਾ ਤੋਂ ਉਚਾਰੇ ਸਤਿਗੁਰਾਂ ਦੇ ਸਾਹਮਣੇ। ਜਦੋਂ ਮਹਾਰਾਜ ਜੀ ਦੇ ਬਚਨ ਸੁਣੇ ਤੇ ਭਾਈ ਸਾਹਿਬ ਨੇ ਫਿਰ ਦੋ ਸਵਈਏ ਰਚੇ, ਉਹ ਰਚ ਕੇ ਗੁਰੂ ਸਾਹਿਬ ਅੱਗੇ ਆਪਣੇ ਅੰਦਰ ਦੇ ਭਾਵ ਪ੍ਰਗਟ ਕੀਤੇ, ਬੇਨਤੀ ਕੀਤੀ। ਉਹ ਕਥਾ ਆਪ ਦੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।